सुनी अरदास स्वामी मेरा सर्व कला बन आई प्रगट पाई सगले जुगे अंतर गुरु नानक की वड्याई ज्ञान ध्यान किस कर्म न जान सार न जाना तेरी सब ते वड्डा सतगुरु नानक जिन कल राखी मेरी सतनाम श्री वाहे गुरु साहिब जी तनासरी महला पंजवा तुम दाते ठाकुर प्रतपालक नायक खसम हमारे निमख निमख तुम ही प्रतपाल हम बारिक तुमरे तारे तुम दाते ठाकुर प्रतपालक नायक खसम हमारे निमख निमख तुम ही प्रतपाल हम बारिक तुमरे तारे जेवा एक कवन गुण कहिए बेसुमार बेअंत स्वामी तेरो अंत ना के नहीं लहिया रहा कोट पराद हमारे खंड अनक विधि समझाव हम अज्ञान अल्प मत थोरी तुम आपन बिरद रखाव तुमरी शरण तुम्हारी आसा तुम ही सजन सोहेले राखो राखण हार दयाला नानक कर के गोले तुमरी शरण तुम्हारी आसा तुम ही सजन सोहेले राखो राखण हार दयाला नानक कर के गोले वाहिगुरु जी का खालसा वाहिगुरु जी की फतेह सतनाम श्री वाहे गुरु साहिब जीओ सलोक महला तीजा ब्रह्म बिंद तिसदा ब्रह्मत रह एक शब्द लिवलाए नाव निधि अठार है सिद्धि पिछे लगियां फिर है जो हर हृदय सदा बसाए बिन सतगुर नाव ना पाई है बुझो कर विचार नानक पूरे भाग सतगुर मिले सुख पाए जुग चार महला तीजा क्या गबरू क्या बिरद है मन मुख तृष्णा भुख न जाए गुरमुख सबदे रत्या शीतल होए आप गवाए अंदर तृप्त संतोखिया फिर भुख न लगे आए नानक जे गुरमुख करे सो परवान है जो नाम रहे लिवलाए। पावड़ी हौ बलिहारी तिन कौ जो गुरमुख सिखा जो हर नाम ते आएंदे तिन दर्शन पिखा सुन कीर्तन हर गुण रवा हर जस मन लिखा हर नाम सलाही रंग सेओ सब किल विख करिखा तन तन सुहावा सो शरीर थान है जिथे मेरा गुर धरे विखा तन तन सुहावा सो शरीर थान है जिथे मेरा गुर धरे विखा वाहिगुरु जी का खालसा वाहिगुरु जी की फतेह।
सतगुरु जी की साजी नवाजी परम सन्मान जो गुरु खालसा साध संगत जी धन गुरु नानक देव महाराज जी उन्होंने दसे स्वरूप दसाहे पातशाही अध्यात्म जो स्वरूप सतगुरु श्री गुरु ग्रंथ साहब महाराज जी की महाकृपालता हुई है। अमृत वेले सतगुरु सच्चे पातशाह जी के दरबार सजे महाराज ने दर्शन बख्शे हैं। सतगुरां की पावन पवित्र हजूरी विच श्री सुखमनी साहब जी के पाठ वाहिगुरु मंत्र दे जाप पंज बाणियां दे नितनेम उपरंत आसा जी दी वार दे संपूर्ण कीर्तन समेत शब्दां दे शक्यां दे गुरु सवारियां दी रस पिनी रसना तों आप सारियां संगतां ने सरवण कीते लाह प्राप्त कीता है। सतगुरु सच्चे पातशाह जी दी अमृतमई बाणी दी विचार जे रोज आप जी सरवण करदे हो ते सदा समा है। धन गुरु अमरदास महाराज सच्चे पातशाह जी दे श्लोक गुरु रामदास सच्चे पातशाह जी का पवित्र फरमान पौड़ियां विच जिवें चल रहा आओ मानसित बिरतियां दी एकाग्रता बनाईए सरदा भावना नाल गुरु साहब जी की वडियाई सरवण करिए लाह प्राप्त करिए जी।
सलोक महला तीजा ब्रह्म दिंदा तिसदा ब्रह्मत रह एक शब्द लिवलाए।
धन गुरु अमरदास महाराज सचे पातशाह जी ने कृपा कीती है भाई सिर्फ ब्राह्मणा दे घर विच जन्म लै लैण नाल ही साध संगत जी कोई ब्रह्म ज्ञानी नहीं हो जांदा ना ब्राह्मणा दे घर जम पैण नाल कोई पूजनीक बन जांदा। जिहड़ा ब्रह्म नूं जाण लवे उह ब्रह्म ज्ञानी है। जिन्हों ब्रह्म का ज्ञान साध संगत जी हासिल हो जाए जिहड़ा ब्रह्म विच भेद हो जाए जिन्हें ब्रह्म की पछाण की उह है ब्राह्मण। गुरमत की भाषा विच कहो कबीर जो ब्रह्म विचार है सो ब्राह्मण कहियत है हमारे। कबीर साहब कहिंदे साडे विच ब्राह्मण उहनूं आख्या जांदा जिहड़ा ब्रह्म ज्ञानी है। सिर्फ ब्राह्मणा दे कर्म जन्म लैण वाले की पूजा नहीं की जाती ते ना उहनूं ब्रह्म ज्ञानी मन्निया जांदा ना किसी साध संगत जी धर्म जात कुल विच पैदा होण करके कोई पूजनीक ही बन जांदा। ब्रह्म बिंदा तिसदा ब्रह्मत रहै कहिंदे ब्राह्मणपणा उसे दा रहिंदा जिहड़ा ब्रह्म नूं जाण लवे। बिंदे दा अर्थ हुंदा जानना। एक शब्द लिव लाए उहदी फिर एक शब्द नाल एक परमेश्वर नाल लिव लगी होवे असल विच उह ब्राह्मण है। उस वेले साध संगत जी ब्राह्मणा की पूजा इस करके सिर्फ की जाती सी भजी ने गल च जनेऊ पाया बोधी रखी है ब्राह्मणा के घर का उहदा जन्म है वह पूजनीक है। वह कुछ करे जां ना करे धर्म का कर्म वह तां भी पूजनीक ही है। वह पाप कर ले तां भी पूजनीक पुन कर ले तां भी पूजनीक। गुरु अमरदास महाराज जी ने आख्या नहीं भाई उहनूं असीं ब्राह्मण नहीं कहिंदे। कबीर साहब का होर बचन कहिंदे कबीर ब्राह्मण गुरु है जगत का भगतन का गुर नाहे। ਉਹ ਕਹਿੰਦੇ ਬ੍ਰਾਹਮਣ ਜਗਤ ਦਾ ਗੁਰੂ ਹੋ ਸਕਦਾ ਸੰਸਾਰੀ ਲੋਕਾਂ ਦਾ ਭਗਤਾਂ ਦਾ ਗੁਰੂ ਬ੍ਰਾਹਮਣ ਨਹੀਂ ਹੈ ਵੀ ਕੋਈ ਬ੍ਰਾਹਮਣ ਦੇ ਘਰ ਪੈਦਾ ਹੋ ਗਿਆ ਤੇ ਭਗਤਾਂ ਦਾ ਗੁਰੂ ਬਣ ਗਿਆ। ਕਹਿੰਦੇ ਨਹੀਂ ਦੁਨੀਆਂ ਦੇ ਲੋਕ ਉਧਰ ਲੱਗ ਸਕਦੇ ਉਹਦੇ ਪਿੱਛੇ ਉਹਨੂੰ ਨਮਸਕਾਰਾਂ ਕਰ ਸਕਦੇ ਆ ਭਗਤ ਨਹੀਂ ਉਹ ਦੁਨੀਆਂ ਦੇ ਲੋਕਾਂ ਦਾ ਗੁਰੂ ਹੋ ਸਕਦਾ। ਬ੍ਰਹਮ ਬਿੰਦਿਆ ਤੇ ਸਦਾ ਬ੍ਰਹਮਤ ਰਹੇ ਜਿਹਨੇ ਬ੍ਰਾਹਮਣ ਨੂੰ ਜਾਣਿਆ ਕਹਿੰਦੇ ਅਸਲ ਵਿੱਚ ਬ੍ਰਾਹਮਣ ਪੁਣਾ ਉਸੇ ਦਾ ਰਹਿੰਦਾ। ਦੂਜਾ ਕੋਈ ਆਪਣੇ ਆਪ ਨੂੰ ਆਖੇ ਮੈਂ ਬ੍ਰਾਹਮਣ ਹਾਂ ਤੇ ਮੇਰੀ ਪੂਜਾ ਕਰੋ ਨਹੀਂ ਕਹਿੰਦੇ ਭਾਵੇਂ ਵਿਦਵਾਨ ਵੀ ਹੋਵੇ ਅਰਜ ਉਰਜ ਕੈ ਪਾਚਮੂਆ ਚਾਰੋ ਵੇਦੋ ਮਾਹੇ। ਕਬੀਰ ਸਾਹਿਬ ਕਹਿੰਦੇ ਚਾਰਾਂ ਵੇਦਾਂ ਦਾ ਗਿਆਤਾ ਤਾਂ ਬਣ ਗਿਆ ਪੜ੍ਹ ਤੇ ਲਿਆ ਪਰ ਉਹਨਾਂ ਦੇ ਸਿਧਾਂਤ ਨੂੰ ਨਹੀਂ ਸਮਝਿਆ ਤੇ ਉਸ ਵਿਦਿਆ ਵਿੱਚ ਆਪ ਹੀ ਉਰਜ ਕੇ ਫਸ ਕੇ ਮਰ ਗਿਆ। ਇਸੇ ਲਈ ਸਿਰਫ ਪੂਜਨੀਕ ਨਹੀਂ ਹੋ ਗਿਆ। ਬ੍ਰਾਹਮਣ ਉਹ ਹੈ ਜਿਹੜਾ ਬ੍ਰਹਮ ਨੂੰ ਜਾਣ ਲਵੇ। ਹਜ਼ੂਰ ਦੇ ਬਚਨੋਂ ਕਹਿੰਦੇ ਦਾਨ ਦੇਤ ਕਰ ਪੂਜਾ ਕਰਨਾ, ਲੈਤ ਦੇਤ ਉਨ ਮੁਕਰ ਪਰਨਾ। ਸਿਰਫ ਇਸੇ ਕਰਕੇ ਨੀ ਬ੍ਰਾਹਮਣ ਦੀ ਪੂਜਾ ਕਰਨੀ, ਵੀ ਬ੍ਰਾਹਮਣ ਦੇ ਘਰ ਪੈਦਾ ਹੋਇਆ ਇਹਦੀ ਪੂਜਾ ਕੀਤੀ ਜਾਵੇ। ਕਹਿੰਦੇ ਨੇ ਉਹਨੇ ਲੈ ਵੀ ਲੈਣਾ ਦਾਨ ਸਾਰੇ ਲੋਕਾਂ ਕੋਲੋਂ, ਫਿਰ ਮੁਕਰ ਜਾਣਾ, ਉਹਨੂੰ ਫਿਰ ਵੀ ਕੋਈ ਪਾਪ ਨਹੀਂ। ਕਹਿੰਦੇ ਨੇ ਜਿੱਦਰ ਬ੍ਰਾਹਮਣ ਤੁਮ ਹੈ ਜਾਣਾ, ਤੇਰੇ ਦਰ ਤੂੰ ਹੀ ਹੈ ਪਛਤਾਣਾ। ਉਹ ਬ੍ਰਾਹਮਣਾ ਜਿਹੜੇ ਕਰਮ ਤੂੰ ਕਰਦਾ ਨਾ, ਰੱਬ ਨੂੰ ਚੇਤੇ ਨਹੀਂ ਕਰਨਾ, ਸਿਰਫ ਕਹਿੰਦਾ ਪੰਡਤਾਂ ਦੇ ਘਰ ਦਾ ਮੇਰਾ ਜਨਮ ਆ ਤੇ ਇਸੇ ਕਰਕੇ ਮੇਰੀ ਪੂਜਾ ਕਰੋ। ਕਹਿੰਦੇ ਜਿਸ ਰਸਤੇ ਤੂੰ ਤੁਰ ਪਿਆ ਇਸ ਰਸਤੇ ਤੇ ਤੈਨੂੰ ਪਛਤਾਉਣਾ ਪੈਣਾ, ਤੇਰੇ ਦਰ ਤੂੰ ਹੀ ਹੈ ਪਛਤਾਣਾ। ਕਹਿੰਦੇ ਨੇ ਐਸੇ ਬ੍ਰਾਹਮਣ ਡੁੱਬੇ ਭਾਈ ਨਿਰਾਪਰਾਧ ਚਿਤਵੈ ਬਰਿਆਈ, ਰੋਜ਼ ਬਰਿਆਈ ਵਿੱਚ ਨੂੰ ਬਰਿਆਈ ਨੂੰ ਆਪਣੇ ਚੇਤ ਚ ਚੇਤੇ ਕਰਨਾ ਤੇ ਕੀ ਉਹ ਪਾਰ ਉਤਰ ਜਾਣਗੇ। ਐਸੇ ਬ੍ਰਾਹਮਣ ਡੁੱਬੇ ਭਾਈ, ਸਿਰਫ ਏਦਾਂ ਦੇ ਜਿਹੜੇ ਨਾਮ ਮਾਤਰ ਦੇ ਨਾਮ ਧਰੀਕ ਬ੍ਰਾਹਮਣ ਨੇ, ਉਹ ਗੁਰੂ ਸਾਹਿਬ ਨੇ ਆਖਿਆ ਭਾਈ ਉਹ ਡੁੱਬ ਜਾਣਗੇ, ਉਹਨਾਂ ਦਾ ਤਰਨਾ ਨਹੀਂ ਹੋਣਾ। ਫਿਰ ਕਬੀਰ ਸਾਹਿਬ ਕਹਿੰਦੇ ਹਮ ਕਰ ਸੂਤ ਤਣੇ ਨਿਰਤਾਨਾ ਕੰਠ ਜਨੇਊ ਤੁਮਾਰੇ। ਕਹਿੰਦੇ ਦੇਖੋ ਲੋਕ ਮੈਨੂੰ ਕਹਿੰਦੇ ਆ ਇਹ ਨੀਚ ਜਲਾਇਆ, ਤੇ ਬ੍ਰਾਹਮਣ ਬ੍ਰਾਹਮਣ ਹੀ ਕਹਿੰਦੇ ਆ, ਹੋਰ ਕਿਹਨੇ ਕਹਿਣਾ। ਕਹਿੰਦੇ ਬ੍ਰਾਹਮਣ ਤੁਸੀਂ ਤਾਂ ਮੈਨੂੰ ਕਹਿੰਦੇ ਜੇ ਵੀ ਇਹ ਜਲਾਇਆ ਨੀਚ ਹੈ, ਤੇ ਮੈਂ ਤੁਹਾਨੂੰ ਆਪਣੀ ਕਿਰਤ ਦੀ ਗੱਲ ਦੱਸਦਾ ਵੀ ਸਾਡੇ ਘਰ ਤੇ ਰੋਜ਼ ਤਾਣਾ ਤਣਿਆ ਜਾਂਦਾ ਤੇ ਖੱਦਰ ਉਣਿਆ ਜਾਂਦਾ, ਤੂੰ ਕੋਈ ਕਿਰਤ ਨਹੀਂ ਕਰਦਾ ਧਰਮ ਦੀ, ਤੇਰੇ ਤੇ ਗਲ ਵਿੱਚ ਜਨੇਊ ਹੈ, ਤੇ ਸਿਰਫ ਜਨੇਊ ਪਾਉਣ ਕਰਕੇ ਤੂੰ ਸਮਝਦਾ ਵੀ ਮੈਂ ਬ੍ਰਾਹਮਣ ਹਾਂ। ਪਰ ਕਹਿੰਦੇ ਤੁਮ ਤੋਂ ਵੇਦ ਪੜੋ ਗਾਇਤਰੀ ਗੋਬਿੰਦ ਹਿਰਦੈ ਹਮਾਰਾ, ਤੂੰ ਰੋਜ਼ ਵੇਦ ਵੀ ਪੜਦਾ ਗਾਇਤਰੀ ਮੰਤਰ ਦਾ ਵੀ ਜਾਪ ਕਰਦਾ, ਪਰ ਕਬੀਰ ਸਾਹਿਬ ਕਹਿੰਦੇ ਗੋਬਿੰਦ ਤੇ ਮੇਰੇ ਹਿਰਦੇ ਚ ਬੈਠਾ, ਤੇਰੇ ਤੇ ਅੰਦਰ ਰੱਬ ਵਸਿਆ ਕੋਈ ਨੀ, ਭਾਵੇਂ ਵੇਦਾਂ ਦਾ ਪਾਠ ਕਰਦਾ ਭਾਵੇਂ ਗਾਇਤਰੀ ਮੰਤਰ ਵੀ ਪੜਦਾ, ਪਰ ਕਹਿੰਦੇ ਮੇਰੀ ਜੇਬਾ ਬਿਸਨ ਨੈਣ ਨਾਰਾਇਣ ਹਿਰਦੈ ਬਸੇ ਗੋਬਿੰਦਾ। ਸਾਡੀ ਤੇ ਰਸਨਾ ਉੱਤੇ ਵੀ ਰੱਬ ਵਸਦਾ, ਸਾਡੇ ਹਿਰਦੇ ਵਿੱਚ ਵੀ ਰੱਬ ਆ, ਪਰਮਾਤਮਾ ਨਾਲ ਅਭੇਦ ਅਸਲ ਵਿੱਚ ਮੈਂ ਹੋਇਆ। ਜਮ ਦੁਆਰ ਜਬ ਪੁਛਿਸ਼ ਬਪਰੇ ਤਬ ਕਿਆ ਕਿਹਾ ਸਮਕੰਦਾ, ਕਹਿੰਦੇ ਜਦੋਂ ਜਮਾਂ ਦੇ ਦੁਆਰੇ ਤੇ ਤੈਨੂੰ ਖੜ ਕੇ ਪੁੱਛਿਆ ਜਾਵੇਗਾ ਫਿਰ ਕੀ ਕਹੇਗਾ, ਉਦੋਂ ਕੀ ਜਵਾਬ ਦੇਗਾ, ਫਿਰ ਤੂੰ ਕਿਵੇਂ ਮੁਕਤੀ ਨੂੰ ਪ੍ਰਾਪਤ ਕਰੇਗਾ। ਇੱਥੇ ਤਾਂ ਕਹਿੰਦਾ ਮੈਂ ਗਲ ਚ ਜਨੇਊ ਪਾ ਲਿਆ, ਬ੍ਰਾਹਮਣਾਂ ਦੇ ਘਰ ਦਾ ਜਨਮਿਆ ਤੇ ਮੈਂ ਬ੍ਰਾਹਮਣ ਆ, ਮੇਰੀ ਪੂਜਾ ਕਰੋ। ਕਬੀਰ ਸਾਹਿਬ ਕਹਿੰਦੇ ਨੇ ਨਹੀਂ, ਸਾਡੇ ਘਰ ਭਾਵੇਂ ਸੂਤ ਹੀ ਤਣਿਆ ਜਾਂਦਾ ਪਰ ਰੱਬ ਸਾਡੀ ਰਸਨਾ ਤੇ ਵੀ ਹੈ, ਹਿਰਦੇ ਵਿੱਚ ਵੀ ਹੈ, ਉੱਥੇ ਉਸ ਰਸਤੇ ਤੇ ਜਿੱਥੇ ਜਮਾਂ ਦੀ ਮਾਰ ਪੈਣੀ ਹੈ ਉੱਥੇ ਤੂੰ ਨਾ ਛੁੱਟ ਸਕੇਗਾ, ਅਸੀਂ ਛੁੱਟਾਂਗੇ। ਸਿਰਫ ਬ੍ਰਾਹਮਣਾਂ ਦੇ ਘਰ ਦਾ ਜਨਮ ਲੈਣ ਕਰਕੇ ਨਹੀਂ, ਬ੍ਰਹਮ ਬਿੰਦਿਆ ਤੇ ਉਸਦਾ ਬ੍ਰਹਮਤ ਰਹੇ, ਇਹ ਇੱਕ ਸ਼ਬਦ ਲੇਵਲ ਆਏ। ਕਹਿੰਦੇ ਬ੍ਰਾਹਮਣ ਪੁਣਾ ਗੁਰਮੁਖ ਉਸੇ ਦਾ ਰਹਿੰਦਾ ਜਿਹੜਾ ਬ੍ਰਹਮ ਨੂੰ ਜਾਣੇ, ਤੇ ਫਿਰ ਉਹਦੀ ਸੁਰਤ ਜਿਹੜੀ ਸਾਧ ਸੰਗਤ ਜੀ ਸਦਾ ਸ਼ਬਦ ਨਾਲ ਜੁੜ ਕੇ ਉਸ ਰਾਸ ਨੂੰ ਉਸ ਆਨੰਦ ਨੂੰ ਮਾਣਦੀ ਹੋਵੇ। ਉਹਨੂੰ ਤਾਂ ਬ੍ਰਾਹਮਣ ਆਖਿਆ, ਬ੍ਰਾਹਮਣਾਂ ਦੇ ਘਰ ਜਨਮ ਲੈਣ ਵਾਲੇ ਨੂੰ ਬ੍ਰਾਹਮਣ ਨਹੀਂ ਆਖਿਆ। ਮਹਾਰਾਜ ਜੀ ਦੇ ਬਚਨ ਕਹਿੰਦੇ ਸੋ ਬ੍ਰਾਹਮਣ ਜੋ ਬਿੰਦੈ ਬ੍ਰਹਮ ਹਰ ਸੇਤੀ ਰੰਗ ਰਾਤਾ, ਬ੍ਰਾਹਮਣ ਉਹ ਆ ਜਿਹੜਾ ਬ੍ਰਹਮ ਨੂੰ ਜਾਣ ਗਿਆ ਤੇ ਹਰ ਵੇਲੇ ਜਿਹਦਾ ਮਨ ਸਾਧ ਸੰਗਤ ਜੀ ਪਰਮੇਸ਼ਰ ਦੇ ਰੰਗ ਵਿੱਚ ਰੰਗਿਆ। ਕਹਿੰਦੇ ਨੇ ਪ੍ਰਭ ਨਿਕਟ ਵਸਿਆ ਸਭਨਾ ਘੱਟ ਅੰਤਰ ਗੁਰਮੁਖ ਵਿਰਲੇ ਜਾਤਾ, ਰੱਬ ਤੇ ਸਾਰਿਆਂ ਦੇ ਹਿਰਦੇ ਚ ਵਸਦਾ ਪਰ ਕੋਈ ਗੁਰਮੁਖ ਹੈ ਬ੍ਰਹਮ ਗਿਆਨੀ ਜਿਹਨੇ ਇਸ ਗੱਲ ਨੂੰ ਜਾਣਿਆ ਉਹ ਬ੍ਰਾਹਮਣ ਹੈ, ਦੂਜਾ ਨਹੀਂ। ਇੱਥੇ ਤੇ ਬ੍ਰਹਮ ਗਿਆਨੀ ਨੂੰ ਬ੍ਰਾਹਮਣ ਆਖਿਆ, ਬ੍ਰਹਮ ਬਿੰਦੇ ਸੋ ਬ੍ਰਾਹਮਣ। ਮਹਾਰਾਜ ਦੇ ਬਚਨੋਂ ਕਹਿੰਦੇ ਨੇ ਸਾਡੇ ਤਾਂ ਭਾਈ ਜਿਹੜਾ ਬ੍ਰਹਮ ਨੂੰ ਜਾਣ ਲੈਂਦਾ ਉਹੀ ਬ੍ਰਾਹਮਣ ਆ। ਆਂਦਰ ਹਰ ਲੇਵਲ ਆਏ, ਦਿਨ ਰਾਤ ਉਹਦੀ ਲੇਵ ਪਰਮਾਤਮਾ ਨਾਲ ਲੱਗੀ ਰਹਿੰਦੀ। ਬ੍ਰਹਮ ਬਿੰਦੇ ਸੋ ਬ੍ਰਾਹਮਣ ਜੇ ਚੱਲੇ ਸਤਿਗੁਰ ਭਾਏ। ਫਿਰ ਮਹਾਰਾਜ ਦੇ ਵੀ ਬਚਨੋਂ ਕਹਿੰਦੇ ਨੇ ਬ੍ਰਾਹਮਣ ਉਹ ਹੈ ਜਿਹੜਾ ਬ੍ਰਹਮ ਨੂੰ ਜਾਣ ਗਿਆ ਤੇ ਮਹਾਰਾਜ ਦੇ ਭਾਣੇ ਚ ਸਤਿਗੁਰੂ ਦੀ ਆਗਿਆ ਚ ਚੱਲਣ ਵਾਲਾ, ਉਹ ਬ੍ਰਾਹਮਣ ਹੈ। ਬ੍ਰਾਹਮਣਾਂ ਦੇ ਘਰੇ ਜਨਮ ਲੈਣ ਕਰਕੇ ਕੋਈ ਬ੍ਰਾਹਮਣ ਨਹੀਂ। ਗੁਰੂ ਅਮਰਦਾਸ ਮਹਾਰਾਜ ਜੀ ਨੇ ਚੰਗੀ ਕਰਾਰੀ ਚੋਟ ਸਾਹਿਬ ਸੰਗਤ ਜੀ ਲਾਈ ਹੈ, ਬ੍ਰਹਮ ਬਿੰਦਿਆ ਤਿਸ ਦਾ ਬ੍ਰਹਮਤ ਰਹੇ। ਕਹਿੰਦੇ ਬ੍ਰਾਹਮਣ ਪੁਣਾ ਉਸੇ ਦਾ ਰਹਿੰਦਾ ਗੁਰਮੁਖੋ, ਜਿਹੜਾ ਰੱਬ ਨੂੰ ਜਾਣ ਗਿਆ ਬ੍ਰਹਮ ਗਿਆਨੀ ਬਣ ਗਿਆ। ਇੱਕ ਸ਼ਬਦ ਲਿਵ ਲਾਏ, ਉਹਦੀ ਨਿਸ਼ਾਨੀ ਕੀ ਹੈ, ਇੱਕ ਸ਼ਬਦ ਨਾਲ ਲਿਵ ਜੁੜੀ ਰਹਿੰਦੀ ਉਸ ਦੀ ਹਰ ਵੇਲੇ ਜੀ।
ਨਾਵ ਨਿਧੀ ਅਠਾਰ ਹੈ ਸਿੱਧੀ, ਪਿਛੇ ਲੱਗੀਆਂ ਫਿਰ ਹੈ, ਜੋ ਹਰ ਹਿਰਦੈ ਸਦਾ ਵਸਾਏ।
ਜਿਹਨਾਂ ਦੇ ਹਿਰਦੇ ਵਿੱਚ ਸਤਸੰਗ ਜੀ ਹਰੀ ਪ੍ਰਮਾਤਮਾ ਵਸ ਜਾਂਦਾ, ਕਹਿੰਦੇ ਨੌ ਨਿਧੀਆਂ ਅਠਾਰਾਂ ਸਿੱਧੀਆਂ ਉਹਨਾਂ ਦੇ ਪਿੱਛੇ ਪਿੱਛੇ ਲੱਗੀਆਂ ਫਿਰਦੀਆਂ। ਇਹ ਵੀ ਇੱਕ ਤਾਕਤਾਂ ਹੀ ਆ ਸਤਸੰਗ ਜੀ, ਰਿਧੀਆਂ ਸਿੱਧੀਆਂ, ਸਰੀਰ ਨੂੰ ਗੁਪਤ ਕਰ ਲੈਣਾ, ਵੱਡਾ ਕਰ ਲੈਣਾ, ਸੋ ਇਸੇ ਤਰ੍ਹਾਂ ਭਾਰ ਵਧਾ ਲੈਣਾ, ਸੂਖਮ ਹੋ ਜਾਣਾ, ਕਿਸੇ ਦੇ ਮਨ ਦੀ ਗੱਲ ਨੂੰ ਜਾਣ ਲੈਣਾ, ਪਾਣੀ ਉੱਤੇ ਤੁਰ ਲੈਣਾ, ਇਹ ਤਾਕਤਾਂ ਜਿਹਨਾਂ ਨੂੰ ਰਿਧੀਆਂ ਸਿੱਧੀਆਂ ਕਹਿੰਦੇ ਨੇ। ਪਰ ਗੁਰੂ ਕਾ ਸਿੱਖ ਸਤਸੰਗ ਜੀ ਰਿੱਧ ਸਿੱਧ ਸਭ ਮੋਹ ਹੈ, ਮਹਾਰਾਜ ਨੇ ਆਖਿਆ ਇਹਨੂੰ ਵੀ ਮੋਹ ਜਾਣ ਕੇ ਇਹਦੇ ਪਿੱਛੇ ਨਹੀਂ ਲੱਗਦਾ। ਜਿਹਨਾਂ ਦੇ ਹਿਰਦੇ ਚ ਰੱਬ ਵਸਿਆ ਹੁੰਦਾ, ਮਹਾਰਾਜ ਕਹਿੰਦੇ ਨੇ ਨੌ ਨਿਧੀਆਂ ਅਠਾਰਾਂ ਸਿੱਧੀਆਂ ਉਹਨਾਂ ਦੇ ਪਿੱਛੇ ਲੱਗੀਆਂ ਫਿਰਦੀਆਂ। ਬਹੁਤ ਲੋਕ ਸਿੱਧਾਂ ਨੂੰ ਇਸੇ ਕਰਕੇ ਪੂਜੀ ਜਾਂਦੇ ਸੀ ਸਤਸੰਗ ਜੀ ਕੋਲ, ਸਿੱਧੀਆਂ ਕੁਝ ਕਰਾਮਾਤਾਂ ਵਿਖਾ ਲੈਣੀਆਂ, ਭਰਮ ਜਾਲ ਵਿੱਚ ਲੋਕਾਂ ਨੂੰ ਫਸਾ ਕੇ ਆਪਣੀ ਪੂਜਾ ਕਰਵਾਉਣੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਤਸੰਗ ਜੀ ਉਹਨਾਂ ਨੂੰ ਝਾੜ ਪਾਈ ਭਾਈ ਇਹਦੇ ਨਾਲ ਤੁਹਾਡਾ ਨਾ ਤੁਹਾਡਾ ਆਪਣਾ ਭਲਾ, ਨਾ ਤੁਸੀਂ ਕਿਸੇ ਦਾ ਹੀ ਭਲਾ ਕਰ ਸਕਦੇ ਜੀ। ਜੇ ਥੋੜੀ ਬਹੁਤੀ ਬੰਦਗੀ ਤਪੱਸਿਆ ਕੀਤੀ ਤੇ ਇਹਨੂੰ ਸਿੱਧੇ ਪਾਸੇ ਲਾਓ, ਸਿਰਫ ਨੌ ਨਿਧੀਆਂ ਅਠਾਰਾਂ ਸਿੱਧੀਆਂ ਪ੍ਰਾਪਤ ਕਰ ਲੈਣਾ ਸਤਸੰਗ ਜੀ ਨਿਸ਼ਾਨਾ ਨਹੀਂ ਮਨੁੱਖੀ ਜੀਵਨ ਦਾ। ਕਹਿੰਦੇ ਨਾਮ ਜਪਣ ਵਾਲਿਆਂ ਦੇ ਪਿੱਛੇ ਪਿੱਛੇ ਤੁਰੀਆਂ ਫਿਰਦੀਆਂ, ਨਾਵਨਿਧੀ 18 ਸਿੱਧੀ ਪਿੱਛੇ ਲੱਗੀਆਂ, ਫਿਰ ਜੋ ਹਰ ਹਿਰਦੇ ਸਦਾ ਵਸਾਏ। ਕਹਿੰਦੇ ਹਿਰਦੇ ਚ ਰੱਬ ਵਸਿਆ ਤੇ ਪਰਮਾਤਮਾ ਨਾਲ ਭੇਦ ਹੋਣ ਦਾ ਆਨੰਦ ਮਾਣੇਗਾ, ਰਿਧੀਆਂ ਸਿੱਧੀਆਂ ਚ ਨਾ ਫਸੀ। ਰਿਧੀਆਂ ਸਿੱਧੀਆਂ ਤਾਂ ਪਿੱਛੇ ਤੁਰੀਆਂ ਫਿਰਦੀਆਂ ਹਨ।
ਬਿਨ ਸਤਿਗੁਰ ਨਾਉ ਨਾ ਪਾਈਐ, ਬੁਝੋ ਕਰ ਵਿਚਾਰ।
ਵਿਚਾਰ ਕਰਕੇ ਕਹਿੰਦੇ ਇੱਕ ਗੱਲ ਨੂੰ ਜਾਣੋ ਚੰਗੀ ਤਰ੍ਹਾਂ, ਵੀ ਸਤਿਗੁਰੂ ਤੋਂ ਬਿਨਾਂ ਨਾਮ ਦੀ ਪ੍ਰਾਪਤੀ ਨਹੀਂ। ਨਾਮ ਜਪਣ ਵਾਲੇ ਨੂੰ ਹੀ ਸਤਸੰਗ ਜੀ ਅਸਲ ਵਿੱਚ ਪਰਮਾਤਮਾ ਦੇ ਮਿਲਾਪ ਦਾ ਆਨੰਦ ਹੈ। ਇਸ ਕਰਕੇ ਗੁਰੂ ਸਾਹਿਬ ਜੀ ਦਾ ਪੱਲਾ ਫੜਨਾ, ਮਹਾਰਾਜ ਦੀ ਓਟ ਲੈਣੀ, ਸਤਿਗੁਰਾਂ ਦੇ ਚਰਨ ਪਰਸਣੇ, ਗੁਰੂ ਦੇ ਬਚਨਾਂ ਤੇ ਯਕੀਨ ਕਰਨਾ, ਤਾਂ ਹੀ ਤਾਂ ਗੁਰੂ ਦੇ ਦਰ ਤੋਂ ਇਹ ਬਖਸ਼ਿਸ਼ ਪ੍ਰਾਪਤ ਹੋਵੇਗੀ। ਬਿਨਾਂ ਗੁਰੂ ਤੋਂ ਤੇ ਨਾਮ ਦੀ ਪ੍ਰਾਪਤੀ ਕੋਈ ਨੀ। ਬਿਨ ਸਤਿਗੁਰ ਨਾਉ ਨਾ ਪਾਈਐ, ਬੁੱਝੋ ਕਰ ਵਿਚਾਰ। ਕਹਿੰਦੇ ਵਿਚਾਰ ਕਰੋ, ਬੁੱਝੋ ਸਮਝੋ ਇਸ ਗੱਲ ਨੂੰ ਵੀ ਸਤਿਗੁਰੂ ਤੋਂ ਬਿਨਾਂ ਨਾਮ ਦਾ ਦਾਤਾ ਕੋਈ ਨਹੀਂ। ਇਸ ਕਰਕੇ ਨਾਮ ਗੁਰੂ ਦੇ ਦਰ ਤੋਂ ਪ੍ਰਾਪਤ ਹੋਣਾ, ਗੁਰੂ ਉਹ ਜਿਹੜਾ ਪੂਰਾ ਤੇ ਸਮਰੱਥ ਹੈ, ਐਸੇ ਗੁਰੂ ਦਾ ਪੱਲਾ ਫੜੋ ਜੀ।
ਨਾਨਕ ਪੂਰਾ ਭਾਗ ਸਤਿਗੁਰ ਮਿਲੈ, ਸੁਖ ਪਾਏ ਜੁਗ ਚਾਰ।
ਪੂਰਿਆਂ ਭਾਗਾਂ ਕਰਕੇ ਸਤਿਗੁਰੂ ਦੀ ਸਾਧ ਸੰਗਤ ਜੀ ਪ੍ਰਾਪਤੀ, ਮਹਾਰਾਜ ਦਾ ਮਿਲਾਪ, ਤੇ ਜਿਨ੍ਹਾਂ ਨੂੰ ਗੁਰੂ ਪੂਰਾ ਮਿਲ ਪਿਆ, ਕਹਿੰਦੇ ਸੁਖ ਪਾਏ ਜੁਗ ਚਾਰ। ਚਾਰਾਂ ਯੁੱਗਾਂ ਵਿੱਚ ਸਾਧ ਸੰਗਤ ਜੀ ਅਸਲ ਵਿੱਚ ਆਨੰਦ ਉਹਨੇ ਮਾਣਿਆ ਜਿਹਨੇ ਪੂਰੇ ਗੁਰੂ ਦੇ ਚਰਨ ਪਰਸੇ ਸਨ। ਚਾਰਾਂ ਯੁੱਗਾਂ ਵਿੱਚ ਸੁਖ ਉਸੇ ਨੂੰ ਹੀ ਹੈ, ਵੱਡੇ ਭਾਗਾਂ ਕਰਕੇ ਜਿਸ ਨੂੰ ਸਤਿਗੁਰੂ ਮਿਲ ਪੈਂਦਾ ਹੈ।
ਮਹੱਲਾ ਤੀਜਾ।
ਅਗਲੇ ਸ਼ਲੋਕ ਵਿੱਚ ਮਹਾਰਾਜ ਗੁਰੂ ਅਮਰਦਾਸ ਜੀ ਕਿਰਪਾ ਕਰਦੇ ਹਨ।
ਕਿਆ ਗੱਭਰੂ ਕਿਆ ਬਿਰਦ ਹੈ, ਮਨਮੁਖ ਤ੍ਰਿਸਨਾ ਭੁੱਖ ਨਾ ਜਾਏ।
ਮਨਮੁਖਤਾ ਦੀ ਕੀ ਨਿਸ਼ਾਨੀ ਹੈ? ਕਹਿੰਦੇ ਉਹਦੇ ਅੰਦਰੋਂ ਸਾਧ ਸੰਗਤ ਜੀ ਤ੍ਰਿਸ਼ਨਾ ਨਹੀਂ ਮਾਰਦੀ। ਭਾਵੇਂ ਉਹ ਗੱਭਰੂ ਬਿਰਦ, ਭਾਵੇਂ ਗੱਭਰੂ ਜਵਾਨ ਹੋਵੇ ਤੇ ਭਾਵੇਂ ਬਿਰਧ ਹੋਵੇ, ਸਤਸੰਗ ਜੀ ਬਜ਼ੁਰਗ ਜਿਹਦਾ ਅੰਦਰੋਂ ਹਿਸਾਬ ਕਿਤਾਬ ਸਤਸੰਗ ਜੀ ਮਨਮੁਖਾਂ ਵਾਲਾ ਨਾ, ਉਹਦੇ ਅੰਦਰੋਂ ਤ੍ਰਿਸ਼ਨਾ ਨੀ ਮਰਦੀ। ਭਾਵੇਂ ਉਹਦੀ ਜਵਾਨੀ ਦੀ ਅਵਸਥਾ ਤੇ ਭਾਵੇਂ ਬਜ਼ੁਰਗ ਹੀ ਹੋ ਗਿਆ, ਇਹ ਨੀ ਜ਼ਰੂਰੀ ਭਾਈ ਕੇਸ ਚਿੱਟੇ ਹੋ ਗਏ ਤੇ ਸਤਸੰਗ ਜੀ ਇਹਦੇ ਨਾਲ ਤ੍ਰਿਸ਼ਨਾ ਵੀ ਮਰ ਜਾਵੇਗੀ। ਭਰਥਰੀ ਨੇ ਤਾਂ ਇੱਥੋਂ ਤੱਕ ਲਿਖਿਆ, ਉਹ ਕਹਿੰਦਾ ਅਬ ਤਨਕੇ ਬਲ ਨੇ ਪੀਠ ਦਈ, ਦ੍ਰਿਘਹਾਰ ਚੱਲੇ ਜੋ ਬਾਲ ਸੰਗਾਤੀ, ਜਗ ਮੀਤ ਸਖਾ ਮੁਖ ਫੇਰ ਗਏ, ਅਬ ਸੇਵਕ ਹਾਂ ਨਾ ਪੁਛੇ ਮਮ ਬਾਤੀ, ਮਮ ਆਹੇ ਪਲੰਗਮ ਹੇ ਤ੍ਰਿਸ਼ਨੇਕ, ਤੂੰ ਮਮ ਸੰਗ ਰਹੀ ਦਿਨ ਰਾਤੀ। ਕਹਿੰਦੇ ਦੇਖੋ ਮੈਂ ਵੀ ਬਜ਼ੁਰਗ ਹੋ ਗਿਆ, ਤੇ ਬਜ਼ੁਰਗ ਹੋਏ ਦੇ ਸਾਰੇ ਸਰੀਰ ਦੇ ਅੰਗ ਜਵਾਬ ਦੇਣ ਲੱਗ ਪਏ ਆ। ਸਰੀਰ ਦੇ ਬਲ ਨੇ ਜਵਾਬ ਦੇ ਦਿੱਤਾ, ਅੱਖਾਂ ਦੀ ਰੋਸ਼ਨੀ ਨੇ ਜਵਾਬ ਦੇ ਦਿੱਤਾ, ਕੰਨਾਂ ਦੇ ਵਿੱਚ ਸੁਣਨ ਦੀ ਸ਼ਕਤੀ ਨੇ ਜਵਾਬ ਦੇ ਦਿੱਤਾ, ਪੈਰਾਂ ਦੀ ਤਾਕਤ ਨੇ ਜਵਾਬ ਦੇ ਦਿੱਤਾ, ਹੱਥ ਆਪਣੇ ਆਪ ਹੀ ਹਿੱਲੀ ਜਾਂਦੇ ਆ। ਪਰ ਕਹਿੰਦਾ ਮੈਂ ਕੁਰਬਾਨ ਜਾਣਾ ਇਸ ਤ੍ਰਿਸ਼ਨਾ ਤੋਂ, ਜਨਮ ਵੇਲੇ ਨਾਲ ਆਈ ਸੀ, ਇਹਨੇ ਨੀ ਸਾਥ ਛੱਡਿਆ। ਅੱਖਾਂ ਨੇ ਛੱਡਤਾ, ਕੰਨਾਂ ਨੇ ਛੱਡਤਾ, ਰਸਨਾ ਨੇ ਛੱਡਤਾ, ਸਰੀਰ ਦੇ ਬਲ ਨੇ ਵੀ ਸਾਥ ਛੱਡ ਦਿੱਤਾ। ਹੁਣ ਸਰੀਰ ਵਿੱਚ ਉਹ ਬਲ ਨਹੀਂ ਰਿਹਾ ਜਿਹੜਾ ਜਵਾਨੀ ਵੇਲੇ ਸੀ। ਸਭ ਅੰਗ ਹੌਲੀ ਹੌਲੀ ਜਵਾਬ ਦੇਈ ਜਾਂਦੇ ਆ। ਪਰ ਕਹਿੰਦੇ ਮਮ ਆਹੇ ਪਲੰਗਮ ਹੇ ਤ੍ਰਿਸ਼ਨੇ, ਤੂੰ ਮਮ ਸੰਗ ਰਹੀ ਦਿਨ ਰਾਤੀ। ਕਹਿੰਦੇ ਕੁਰਬਾਨ ਆ ਮੈਂ ਤੇਰੇ ਤੋਂ ਤ੍ਰਿਸ਼ਨਾ, ਤੂੰ ਨੀ ਮੇਰਾ ਸਾਥ ਛੱਡਿਆ। ਇਹ ਪ੍ਰਾਣ ਨਿਕਲ ਤੱਕ ਤ੍ਰਿਸ਼ਨਾ ਨੀ ਜਾਂਦੀ। ਕਹਿੰਦੇ ਮਨਮੁਖ ਬਾਲਕ ਬਿਰਧ ਸਮਾਨ ਹੈ। ਮਨਮੁਖ ਦੀ ਸਤਸੰਗ ਜੀ ਕਿਹੜੀ ਨਿਸ਼ਾਨੀ ਹੈ? ਇਹ ਹੀ ਹੈ ਭਾਈ, ਉਹਦੇ ਅੰਦਰ ਤ੍ਰਿਸ਼ਨਾ ਨੀ ਮਰਦੀ। ਭਾਵੇਂ ਉਹ ਬਾਲਕ ਆ, ਜੇ ਤ੍ਰਿਸ਼ਨਾ ਅੰਦਰ ਤਾਂ ਵੀ ਮਨਮੁਖ ਆ, ਜਵਾਨੀ ਵਿੱਚ ਆ, ਜੇ ਤ੍ਰਿਸ਼ਨਾ ਨੀ ਮਰੀ ਤਾਂ ਵੀ ਮਨਮੁਖ ਆ, ਜੇ ਬਜ਼ੁਰਗ ਹੋ ਗਿਆ ਅੰਦਰ ਤ੍ਰਿਸ਼ਨਾ ਉਸੇ ਤਰ੍ਹਾਂ ਤਾਂ ਵੀ ਮਨਮੁਖ ਹੀ ਹੈ। ਅਵਸਥਾ ਬਾਹਰਲੀ ਕਰਕੇ ਤੇ ਸਤਸੰਗ ਜੀ ਸਿਆਣਪ ਆ ਗਈ ਹੈ, ਪਰ ਕਹਿੰਦੇ ਤ੍ਰਿਸ਼ਨਾ ਨੀ ਮਰੀ ਤੇ ਇਹ ਨਿਸ਼ਾਨੀ ਹੈ। ਕਿਆ ਗੱਭਰੂ ਕਿਆ ਬਿਰਧ ਹੈ, ਮਨਮੁਖ ਤ੍ਰਿਸ਼ਨਾ ਭੁੱਖ ਨਾ ਜਾਏ। ਕਹਿੰਦੇ ਮਨਮੁਖਾਂ ਦੇ ਅੰਦਰੋਂ ਭਾਵੇਂ ਜਵਾਨ ਹੋਵੇ ਭਾਵੇਂ ਬਜ਼ੁਰਗ ਹੋਵੇ, ਤ੍ਰਿਸ਼ਨਾ ਨੀ ਮਰਦੀ ਹੈ ਜੀ।
ਗੁਰਮੁਖ ਸਭ ਦੇ ਰਤਿਆ, ਸੀਤਲ ਹੋਏ ਆਪ ਗਵਾਏ।
ਜਿਹੜਾ ਗੁਰਮੁਖ ਹੈ ਸਤਸੰਗ ਜੀ, ਉਹ ਸ਼ਬਦ ਵਿੱਚ ਤਦਾਕਾਰ ਹੋਇਆ ਹੋਣ ਕਰਕੇ ਉਹਦਾ ਅੰਦਰ ਠੰਡਾ ਹੁੰਦਾ, ਠੰਡਾ ਸੀਤਲ ਮਨ ਹੁੰਦਾ, ਤ੍ਰਿਸ਼ਨਾ ਮਰ ਗਈ। ਕਿਉਂ? ਆਪਾ ਭਾਵ ਗਵਾ ਲਿਆ, ਸੀਤਲ ਹੋਏ ਆਪ ਗਵਾਏ, ਉਹਦੇ ਅੰਦਰ ਹੰਕਾਰ ਮਰ ਗਿਆ, ਆਪਾ ਭਾਵ ਨਾਸ਼ ਹੋ ਗਿਆ। ਹੁਣ ਉਹਦਾ ਮਨ ਸੀਤਲ ਹੈ, ਠੰਡਾ, ਹੁਣ ਤ੍ਰਿਸ਼ਨਾ ਦੀ ਅੱਗ ਸਤਸੰਗ ਜੀ ਸਤਾਉਂਦੀ ਨਹੀਂ ਉਸ ਨੂੰ, ਕਿਉਂਕਿ ਸ਼ਬਦ ਦਾ ਆਸਰਾ ਲੈ ਲਿਆ। ਨਹੀਂ ਤਾਂ ਕਹਿੰਦੇ ਨੇ ਭਾਵੇਂ ਗੱਭਰੂ ਆ ਤੇ ਭਾਵੇਂ ਬਿਰਧ, ਮਨਮੁਖ ਦੇ ਅੰਦਰ ਸਤਸੰਗਤ ਜੀ ਤ੍ਰਿਸ਼ਨਾ ਹੀ ਆ। ਜੇ ਅੰਦਰ ਤ੍ਰਿਸ਼ਨਾ ਤੇ ਸਮਝ ਲਵੇ ਵੀ ਇਹ ਮਨਮੁਖਤਾ ਹੀ ਆ ਮੇਰੇ ਅੰਦਰ, ਤ੍ਰਿਸ਼ਨਾ ਨਿਸ਼ਾਨੀ ਆ ਮਨਮੁਖਤਾਈ ਦੀ, ਭਾਵੇਂ ਉਹ ਗੱਭਰੂ ਆ ਤੇ ਭਾਵੇਂ ਬਿਰਧ ਹੈ। ਬਲਕਿ ਕਈ ਵਾਰੀ ਤੇ ਬਿਰਧ ਹੋ ਗਿਆ, ਤ੍ਰਿਸ਼ਨਾ ਵੱਧ ਜਾਂਦੀ, ਸਗੋਂ ਸਤਸੰਗਤ ਜੀ ਅਜੇ ਜਵਾਨੀ ਵਿੱਚ ਤਾਂ ਥੋੜੀ ਬਹੁਤੀ ਭਾਵੇਂ ਬੰਦਾ ਬੇਪਰਵਾਹੀ ਕਰ ਲਏ, ਪਰ ਕੋਈ ਨੀ, ਜਿੰਨਾ ਆ ਰਿਹਾ ਓਨਾ ਹੀ ਠੀਕ ਆ। ਜਿਵੇਂ ਜਿਵੇਂ ਅਵਸਥਾ ਵੱਧਦੀ ਜਾਂਦੀ, ਤਿਵੇਂ ਤਿਵੇਂ ਮਹਾਰਾਜ ਨੇ ਆਖਿਆ ਕਈਆਂ ਦੀ ਤ੍ਰਿਸ਼ਨਾ ਵੱਧਦੀ ਜਾਂਦੀ ਆ। ਸਤਵੇਂ ਸਾਂਝ ਕੀਆ ਘਰ ਵਾਸ, ਅੱਠਵੇਂ ਕ੍ਰੋਧ ਹੋਆ ਤਨ ਨਾਸ, ਨੌਵੇਂ ਤਾਲੇ ਉਭੇ ਸਾਹਾ, ਦਸਵੇਂ ਦੁੱਧਾ ਹੋਆ ਸੁਆਹਾ, ਗਏ ਸੰਗੀਤ ਪੁਕਾਰੀ ਤਾ। ਮਹਾਰਾਜ ਕਹਿੰਦੇ ਨੇ ਜਿਵੇਂ ਉਮਰ ਵੱਧਦੀ ਜਾਂਦੀ, ਤ੍ਰਿਸ਼ਨਾ ਵੀ ਤਿਵੇਂ ਤਿਵੇਂ ਵੱਧਦੀ ਜਾਂਦੀ ਕਈਆਂ ਦੀ। ਸਗੋਂ ਭਾਈ ਇਹ ਵੀ ਕਰ ਲੈਣਾ ਸੀ, ਉਹ ਵੀ ਕਰ ਲੈਣਾ ਸੀ, ਜਦੋਂ ਕਰ ਨੀ ਸਕਦਾ ਫਿਰ ਕਹਿੰਦੇ ਆਪਣੇ ਹੱਥ ਮਰੋੜਦਾ, ਗੁੱਸਾ ਕਰਦਾ। ਉਮਰ ਦੇ ਵਧਣ ਨਾਲ ਤ੍ਰਿਸ਼ਨਾ ਘਟਣੀ ਚਾਹੀਦੀ ਸੀ ਪਰ ਸਗੋਂ ਵਧੀ ਆ। ਪਰ ਕਹਿੰਦੇ ਜਿਹੜੇ ਗੁਰਮੁਖ ਨੇ ਜਿਹਨਾਂ ਸ਼ਬਦ ਦਾ ਆਸਰਾ ਲਿਆ, ਗੁਰਮੁਖ ਸ਼ਬਦ ਦੇ ਰੱਤਿਆ, ਕਿਉਂਕਿ ਸ਼ਬਦ ਦੇ ਆਸਰੇ ਨਾਲ ਸਤਸੰਗ ਜੀ ਤ੍ਰਿਸ਼ਨਾ ਸ਼ਬਦ ਇੱਕ ਜਾ ਲਿਆ ਨਾਮ ਜਲ, ਸ਼ਬਦ ਐਸੀ ਬਖਸ਼ਿਸ਼ ਆ ਜਿਹੜੀ ਤ੍ਰਿਸ਼ਨਾ ਦੇ ਭਾਵੜਾਂ ਨੂੰ ਠੰਡਾ ਕਰ ਸਕਦੀ ਹੈ। ਜਿਵੇਂ ਪਾਣੀ ਅੱਗ ਉੱਤੇ ਪਾ ਦਿੱਤਾ ਜਾਵੇ ਤੇ ਬਲਦੀ ਅੱਗ ਸਤਸੰਗ ਜੀ ਬੁੱਝਦੀ ਆ ਨਾ, ਇਸੇ ਤਰ੍ਹਾਂ ਤ੍ਰਿਸ਼ਨਾ ਦੀ ਅੱਗ ਨੂੰ ਸ਼ਾਂਤ ਕਰਨ ਵਾਸਤੇ ਨਾਮ ਜਲ ਦਾ ਛੱਟਾ ਮਾਰਨਾ ਪੈਂਦਾ। ਜਿਨ੍ਹਾਂ ਮਾਰਿਆ ਕਹਿੰਦੇ ਉਹ ਗੁਰਮੁਖ ਨੇ ਭਾਈ।
ਅੰਦਰ ਤ੍ਰਿਪਤ ਸੰਤੋਖਿਆ ਫਿਰ ਭੁੱਖ ਨਾ ਲੱਗੇ ਆਏ।
ਉਹਨਾਂ ਦਾ ਅੰਦਰ ਰੱਜਿਆ ਰੱਜਿਆ ਰਹਿੰਦਾ ਹਰ ਵੇਲੇ ਸਤਸੰਗ ਜੀ, ਅੰਦਰ ਤ੍ਰਿਪਤ, ਤ੍ਰਿਪਤੀ ਹੋਈ ਰਹਿੰਦੀ ਨਾ ਅੰਦਰ ਦੀ ਮਨ ਕਰਕੇ। ਸੰਤੋਖਿਆ ਫਿਰ ਸੰਤੋਖ ਹੁੰਦਾ ਮਨ ਨੂੰ, ਮਨ ਨੂੰ ਸੰਤੋਖ ਆ ਗਿਆ ਤੇ ਕਹਿੰਦੇ ਨੇ ਸਤਸੰਗ ਜੀ ਫਿਰ ਜੀਵਨ ਸੌਖਾ ਹੋ ਗਿਆ। 90% ਬੰਦੇ ਦਾ ਸਮਝ ਲਓ ਜੀਵਨ ਉਦੋਂ ਹੀ ਮੁਕਤ ਹੋ ਗਿਆ ਜਦੋਂ ਅੰਦਰ ਸੰਤੋਖ ਮਹਾਰਾਜ ਨੇ ਬਖਸ਼ ਦਿੱਤਾ। ਜਿਹੜਾ ਸੰਤੋਖੀ ਨੀ ਬੰਦਾ ਸਤਸੰਗ ਜੀ, ਉਹਨੂੰ ਨਾ ਦਿਨੇ ਚੈਨ ਹੁੰਦਾ ਨਾ ਰਾਤ, ਭਾਵੇਂ ਕਰ ਕੁਝ ਨੀ ਸਕਦਾ, ਪਰ ਬੇਸੰਤੋਖਾ ਮਨ ਜਿਹੜਾ ਸਤਸੰਗ ਜੀ ਉਹ ਸੁੱਖ ਨੀ ਮਾਣ ਸਕਦਾ। ਉਹਨੂੰ ਨਾ ਤਾਂ ਸੁੱਖ ਦੀ ਨੀਂਦ ਹੀ ਆਉਣੀ ਹੈ, ਨਾ ਦਿਨੇ ਹੀ ਉਹਨੂੰ ਚੈਨ ਆਉਣਾ। ਸੰਤੋਖ ਬਖਸ਼ ਦੇਣ ਤੇ ਅੰਦਰ ਤ੍ਰਿਪਤ ਫਿਰ ਰੱਜਿਆ ਰਹਿੰਦਾ। ਅੰਦਰ ਤ੍ਰਿਪਤ ਸੰਤੋਖਿਆ ਫਿਰ ਭੁੱਖ ਨਾ ਲੱਗਿਆ ਆਏ। ਕਹਿੰਦੇ ਫਿਰ ਲੋਕ ਪਰਲੋਕ ਦੇ ਸਾਰੇ ਪਦਾਰਥਾਂ ਦੀ ਭੁੱਖ ਨੇੜੇ ਨੀ ਆਉਂਦੀ। ਫਿਰ ਗੁਰੂ ਨੇ ਜੋ ਦਿੱਤਾ ਉਹਨੇ ਵਿੱਚ ਸਤਸੰਗ ਜੀ ਉਹ ਪ੍ਰਸੰਨ ਰਹਿੰਦਾ। ਜਥਾ ਲਾਭ ਤਥਾ ਸੰਤੁਸ਼ਟ ਆਖਿਆ ਵਿਦਵਾਨਾਂ ਨੇ, ਕਹਿੰਦੇ ਜਿੰਨਾ ਕੁ ਲਾਭ ਉਹਨੇ ਚ ਹੀ ਸੰਤੁਸ਼ਟ ਆ, ਉਹਨੇ ਚ ਹੀ ਖੁਸ਼ ਆ, ਪ੍ਰਸੰਨ ਆ। ਜੇ ਮਨ ਸੰਤੋਖੀ ਹੋਵੇ ਤਾਂ
ਨਾਨਕ ਜੇ ਗੁਰਮੁਖ ਕਰੇ ਸੋ ਪਰਵਾਨ ਹੈ ਜੋ ਨਾਮ ਰਹੇ ਲਿਵ ਲਾਏ।
ਇਹੋ ਜਿਹੇ ਜਿਹੜੇ ਗੁਰਮੁਖ ਨੇ ਸਤਸੰਗ ਜੀ ਸੰਤੋਖੀ, ਕਹਿੰਦੇ ਉਹ ਜੋ ਵੀ ਕਰਮ ਕਰਨ ਉਹਨਾਂ ਦਾ ਪ੍ਰਵਾਨ ਨਹੀਂ ਹੁੰਦਾ ਪਰਮਾਤਮਾ ਨੂੰ। ਕਿਉਂ? ਕਿਉਂਕਿ ਉਹਨਾਂ ਦੀ ਲਿਵ ਨਾਮ ਨਾਲ ਲੱਗੀ ਹੈ, ਤੇ ਲਿਵ ਵਾਲਾ ਸੁਰਤ ਵਾਲਾ ਜਿਹੜਾ ਸਤਸੰਗ ਜੀ ਗੁਰਮੁਖ ਹੈ, ਜੋ ਵੀ ਦੁਨੀਆਂ ਦਾ ਕਾਰਜ ਕਰੇ ਉਹ ਪਰਮਾਤਮਾ ਨੂੰ ਪ੍ਰਵਾਨ ਹੀ ਹੁੰਦਾ ਹੈ।
ਔੜੀ ਹਉ ਬਲਿਹਾਰੀ ਤਿੰਨ ਕੋ ਜੋ ਗੁਰਮੁਖ ਸਿੱਖਾ।
ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰਦੇ ਕਹਿੰਦੇ ਨੇ ਭਾਈ ਜਿਹੜੇ ਗੁਰਮੁਖ ਸਿੱਖ ਨੇ ਨਾ, ਗੁਰਮੁਖ, ਗੁਰਮੁਖ ਦੀ ਨਿਸ਼ਾਨੀ ਹੁੰਦੀ ਸਤਸੰਗ ਜੀ ਕਰਣਾ ਮੈਤਰੀ ਮੁਦਤਾ ਅਪੇਖਿਆ। ਇਹ ਵਿਦਵਾਨਾਂ ਨੇ ਚਾਰ ਗੁਰਮੁਖਾਂ ਦੇ ਗੁਣ ਲਿਖੇ, ਕਹਿੰਦੇ ਜਿਨ੍ਹਾਂ ਵਿੱਚ ਇਹ ਗੁਣ ਨੇ ਨਾ ਉਹ ਸਿੱਖ ਗੁਰਮੁਖ ਨੇ। ਤੇ ਐਸੇ ਗੁਰਮੁਖਾਂ ਤੋਂ ਮਹਾਰਾਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਬਲਹਾਰ ਜਾਂਦੇ ਹਾਂ, ਸਦਕੇ ਜਾਂਦੇ ਹਾਂ, ਜਿਨ੍ਹਾਂ ਵਿੱਚ ਗੁਰਮੁਖਾਂ ਵਾਲੇ ਗੁਣ ਆ। ਕਰਣਾ ਮੈਤਰੀ ਮੁਦਤਾ ਅਪੇਖਿਆ, ਕਰਣਾ ਜਿਨ੍ਹਾਂ ਦਾ ਹਿਰਦਾ ਪਰਉਪਕਾਰੀ ਆ, ਮੈਤਰੀ ਜਿਹੜੇ ਸਤਸੰਗ ਜੀ ਮਿੱਤਰ ਭਾਵ ਹੀ ਰੱਖਦੇ, ਸਾਰਿਆਂ ਨਾਲ ਵੈਰ ਨੀ ਰੱਖਦੇ, ਈਰਖਾ ਨੀ ਰੱਖਦੇ ਕਿਸੇ ਦੀ ਆਪਣੇ ਹਿਰਦੇ ਚ। ਫਿਰ ਜਿਹੜੇ ਪ੍ਰਸੰਨ ਰਹਿੰਦੇ ਕਿਸੇ ਦੂਜੇ ਨੂੰ ਵਾਧਾ ਫੁੱਲਦਾ ਉਹਦੀ ਵਿਭੂਤੀ ਦੇਖ ਕੇ ਆਪਣਾ ਅੰਦਰ ਨਹੀਂ ਸਾੜਦੇ, ਕਿਸੇ ਨੂੰ ਖੁਸ਼ ਦੇਖ ਕੇ ਖੁਸ਼ ਦੇਖ ਕੇ ਖੁਸ਼ ਹੋਣ ਵਾਲੇ ਤੀਸਰਾ ਗੁਣ, ਤੇ ਅਪੇਖਿਆ ਕਿਸੇ ਦੇ ਔਗਣਾਂ ਨੂੰ ਸਤਸੰਗ ਜੀ ਢੱਕਣਾ, ਕਿਸੇ ਦੇ ਔਗਣ ਵੇਖ ਕੇ ਅਣਡਿੱਠ ਕਰ ਦੇਣੇ, ਕਿਸੇ ਦੇ ਔਗਣਾਂ ਦਾ ਢੋਲ ਨਾ ਵਜਾਉਣਾ, ਇਹ ਗੁਰਮੁਖ ਦੀ ਚੌਥੀ ਨਿਸ਼ਾਨੀ। ਮਹਾਰਾਜ ਕਹਿੰਦੇ ਜਿਹਨਾਂ ਵਿੱਚ ਇਹ ਨਾ ਸਾਰੇ ਗੁਣ ਉਹ ਗੁਰਮੁਖ ਆ, ਤੇ ਐਸੇ ਗੁਰਮੁਖ ਸਿੱਖਾਂ ਤੋਂ ਅਸੀਂ ਕੁਰਬਾਨ ਜਾਂਦੇ, ਬਲਹਾਰ ਜਾਂਦੇ ਹਾਂ।
ਜੋ ਹਰ ਨਾਮ ਧਿਆਏਂਦੇ ਤਿੰਨ ਦਰਸ਼ਨ ਪਿਖਾ।
ਜਿਹੜੇ ਸਤਸੰਗ ਜੀ ਨਾਮ ਧਿਆਉਣ ਵਾਲੇ, ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਬਚਨ, ਕਹਿੰਦੇ ਸਾਡਾ ਚਿੱਤ ਕਰਦਾ ਰੋਜ਼ ਉਹਨਾਂ ਦੇ ਦਰਸ਼ਨ ਕਰਿਆ ਕਰੀਏ ਜਿਹੜੇ ਤੇਰਾ ਨਾਮ ਜਪਣ ਵਾਲੇ। ਤਿੰਨ ਦਰਸ਼ਨ ਪਿਖਾ, ਪਿਖਾ ਹੁੰਦਾ ਵੇਖਣਾ, ਮੈਂ ਉਹਨਾਂ ਦਾ ਦਰਸ਼ਨ ਵੇਖਾਂ ਮਹਾਰਾਜ, ਅਸੀਂ ਕਿਰਪਾ ਕਰੋ ਜਿਹੜੇ ਤੈਨੂੰ ਚੇਤੇ ਕਰਨ ਵਾਲੇ ਹਨ, ਤੈਨੂੰ ਧਿਆਉਣ ਵਾਲੇ ਹਨ।
ਸੁਣ ਕੀਰਤਨ ਹਰ ਗੁਣ ਰਵਾ ਹਰ ਜਸ ਮਨ ਲਿਖਾ।
ਸੁਣ ਕੀਰਤਨ ਹਰ ਗੁਣ ਰਵਾ, ਉਹਨਾਂ ਦੇ ਕੋਲੋਂ ਮੈਂ ਕੀਰਤਨ ਸੁਣ ਕੇ, ਤੇਰੀ ਵਡਿਆਈ ਸੁਣ ਕੇ, ਤੇ ਹਰੀ ਦੇ ਗੁਣਾਂ ਨੂੰ ਗਾ ਕੇ ਮੈਂ ਵੀ ਉਹਨਾਂ ਗੁਣਾਂ ਨੂੰ ਆਪਣੇ ਅੰਦਰ ਧਾਰਨ ਕਰਾਂ, ਐਸੀ ਮੇਰੇ ਤੇ ਕਿਰਪਾ ਕਰੋ। ਹਰ ਜਸ ਮਨ ਲਿਖਾ, ਤੇ ਕਹਿੰਦੇ ਹਰੀ ਦਾ ਜਸ ਮੈਂ ਮਨ ਉੱਤੇ ਹੀ ਲਿਖ ਲਵਾਂ, ਜਿੱਥੋਂ ਮਿਟੇ ਨਾ ਫਿਰ, ਮਨ ਕਰਕੇ ਹਰੀ ਦਾ ਜਸ ਹਰ ਵੇਲੇ ਕਰਦਾ ਰਹਾਂ, ਐਸੀ ਕਿਰਪਾ ਕਰੋ ਜੀ।
ਹਾਰ ਨਾਮ ਸਲਾਹੀ ਰੰਗ ਸਿਓ ਸਭ ਕਿਲ ਵਿਖ ਕਿਰਖਾ।
ਹਰ ਨਾਮ ਸਲਾਹੀ ਰੰਗ ਸਿਓ, ਕਹਿੰਦੇ ਨੇ ਪ੍ਰਮਾਤਮਾ ਦੀ ਮੈਂ ਸਿਫਤ ਸਲਾਹ ਕਰਾਂ ਨਾਮ ਜਪ ਕੇ ਨਾਮ ਦੁਆਰਾ, ਤੇ ਉਹ ਸਿਫਤ ਸਲਾਹ ਦਾ ਰੰਗ ਮੇਰੇ ਮਨ ਨੂੰ ਚੜਿਆ ਰਹੇ ਜੀ, ਜਿਸ ਦਾ ਸਦਕਾ ਸਭ ਕਿਲ ਵਿਖ ਕਿਰਖਾ। ਕਿਲ ਵਿਖ ਹੁੰਦੇ ਸਾਰੇ ਪਾਪ, ਕਿਰਖਾ ਹੁੰਦੇ ਨਾਸ ਕਰਨੇ। ਕਹਿੰਦੇ ਸਾਰੇ ਪਾਪ ਖਿੱਚ ਕੇ ਪਰਾਂ ਸੁੱਟਦਿਆਂ ਲਾ ਕੇ ਨਾਮ ਦੇ ਆਸਰੇ ਨਾਲ, ਐਸੀ ਮਹਾਰਾਜ ਕਿਰਪਾ ਕਰੋ, ਤੇਰੀ ਸਿਫਤ ਸਲਾਹ ਕਰਾਂ, ਤੇਰਾ ਨਾਮ ਜਪਾਂ, ਜਿਸ ਕਰਕੇ ਮੇਰੇ ਸਾਰੇ ਪਾਪ ਉਤਰ ਜਾਣ।
ਸੁਣ ਕੀਰਤਨ ਹਰ ਗੁਣ ਰਵਾ ਹਰ ਜਸ ਮਨ ਲਿਖਾ ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ ਜਿੱਥੇ ਮੇਰਾ ਗੁਰ ਧਰੇ ਵਿਖਾ।
ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ, ਕਹਿੰਦੇ ਨੇ ਧਨ ਜੇ ਧਨ ਜੇ ਉਹ ਥਾਂ ਜਿੱਥੇ ਗੁਰੂ ਸਾਹਿਬ ਜੀ ਨੇ ਆਪਣੇ ਕਦਮ ਰੱਖ ਦਿੱਤੇ, ਪਵਿੱਤਰ ਚਰਨ ਮੁਬਾਰਕ ਪਾ ਦਿੱਤੇ। ਵਿਖਾ ਹੁੰਦਾ ਸਤਸੰਗ ਜੀ ਕਦਮ, ਜਿੱਥੇ ਮੇਰਾ ਗੁਰ ਧਰੇ ਵਿਖਾ, ਵਿਖਾ ਹੁੰਦੇ ਚਰਨ, ਉਹ ਥਾਂ ਵੀ ਧੰਤਾ ਦੇ ਯੋਗ ਹੈ, ਪੂਜਨੀਕ ਹੈ, ਜਿੱਥੇ ਗੁਰੂ ਸਾਹਿਬ ਨੇ ਚਰਨ ਪਾਏ, ਤੇ ਉਹ ਸਰੀਰ ਵੀ ਸਤਸੰਗ ਜੀ ਪੂਜਨੀਕ ਹੈ, ਧੰਤਾ ਦੇ ਯੋਗ ਆ, ਜਿਸ ਸਰੀਰ ਜਿਸ ਹਿਰਦੇ ਵਿੱਚ ਮਹਾਰਾਜ ਜੀ ਦੇ ਨਾਮ ਰੂਪੀ ਚਰਨ ਟਿਕੇ, ਪ੍ਰਤੱਖ ਚਰਨ ਵੀ ਜਿੱਥੇ ਮਹਾਰਾਜ ਨੇ ਪਾਤੇ, ਉਹ ਜਗ੍ਹਾ ਪਵਿੱਤਰ ਹੋਈ, ਉਹਨੂੰ ਵੀ ਮੱਥਾ ਟੇਕਣਾ ਬਣਦਾ, ਤੇ ਉਹ ਸਰੀਰ ਵੀ ਕਹਿੰਦੇ ਪੂਜਨੀਕ ਧਨ ਹੈ, ਜਿਸ ਸਰੀਰ ਵਿੱਚ ਜਿਸ ਹਿਰਦੇ ਵਿੱਚ ਸਤਸੰਗ ਜੀ ਮਹਾਰਾਜ ਨੇ ਪਰਮੇਸ਼ਰ ਨੇ ਆਪਣਾ ਨਿਵਾਸ ਕਰ ਲਿਆ। ਆਪਾਂ ਰੋਜ਼ ਬਚਨ ਮਹਾਰਾਜ ਦਾ ਪੜ੍ਹਦੇ ਹਾਂ ਨਾ, ਜਦੋਂ ਸੁਖ ਆਸਣ ਸਾਧ ਸੰਗਤ ਜੀ ਕਰਕੇ ਮਹਾਰਾਜ ਜੀ ਦੇ ਪਵਿੱਤਰ ਸਰੂਪ ਦਾ ਤੇ ਸਵਾਰੀ ਲੈ ਕੇ ਜਾਂਦੇ ਸਤਖੰਡ ਨੂੰ ਗੁਰੂ ਕੀਆਂ ਸੰਗਤਾਂ, ਤੇ ਫਿਰ ਸਾਧ ਸੰਗਤ ਜੀ ਸਾਰੀਆਂ ਸੰਗਤਾਂ ਸ਼ਬਦ ਪੜ੍ਹਦੀਆਂ, ਜਿੱਥੇ ਅਜਾਇਬ ਹੈ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ, ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂੜ ਮੁੱਖ ਲਾਵਾ। ਇਸ ਸ਼ਬਦ ਦੀ ਆਪਾਂ ਵਿਚਾਰ ਕਰੀਏ, ਮਹਾਰਾਜ ਜੀ ਨੇ ਕਿੰਨੀ ਕਮਾਲ ਕੀਤੀ। ਉਹ ਕਹਿੰਦੇ ਨੇ ਜਿੱਥੇ ਵੀ ਮੇਰੇ ਗੁਰੂ ਨੇ ਆਪਣੇ ਚਰਨ ਪਾ ਦਿੱਤੇ ਉਹ ਜਗ੍ਹਾ ਪੂਜਨੀਕ ਆ, ਜਿੱਥੇ ਅਜਾਇਬ ਹੈ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ, ਕਹਿੰਦੇ ਉਹ ਥਾਂ ਸੋਭਨੀਕ ਹੋ ਗਿਆ। ਫਿਰ ਉਸ ਥਾਂ ਦੀ ਧੂੜੀ ਲੱਭ ਕੇ ਗੁਰੂ ਕੇ ਸਿੱਖ ਸਰਦਾਰ ਆਪਣੇ ਮੱਥੇ ਤੇ ਲਾਉਣ ਜਾਂਦੇ ਆ, ਅਚੇਚੇ ਉਸ ਥਾਂ ਦੀ ਭਾਲ ਕਰਕੇ, ਇੱਥੇ ਮਹਾਰਾਜ ਨੇ ਚਰਨ ਪਾਏ ਸੀ, ਪਾਈ ਇਹ ਸਤਿਗੁਰਾਂ ਦਾ ਪਵਿੱਤਰ ਸਥਾਨ ਆ, ਉਸ ਧਰਤੀ ਤੇ ਆਪਣਾ ਮੱਥਾ ਲਾ ਕੇ ਆਪਣੇ ਭਾਗ ਵੱਡੇ ਸਮਝਦੇ ਗੁਰੂ ਕੇ ਸਿੱਖ ਜਿਹੜੇ ਪ੍ਰੇਮ ਵਾਲੇ ਆ। ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂੜ ਮੁੱਖ ਲਾਵਾ, ਕਹਿੰਦੇ ਗੁਰਸਿੱਖਾਂ ਨੇ ਭਾਲਿਆ, ਲੱਭਿਆ ਉਹ ਥਾਂ ਤੇ ਉੱਥੋਂ ਦੀ ਧੂੜ ਆਪਣੇ ਮੱਥੇ ਤੇ ਲਾਈ। ਗੁਰਸਿੱਖਾਂ ਕੀ ਕਾਲ ਥਾਂ ਪਈ ਜਿਨ ਹਰ ਨਾਮ ਧਿਆਵਾ, ਕਹਿੰਦੇ ਉਹਨਾਂ ਦੀ ਇਹ ਥਾਂ ਥਾਂ ਪੈਂਦੀ ਇਹ ਵੀ ਘਾਲਣਾ ਵੀ ਮਹਾਰਾਜ ਨੇ ਕਿੱਥੇ ਆਪਣੇ ਚਰਨ ਪਾਏ, ਉਹ ਧਰਤੀ ਸੋਭਨੀਕ ਆ, ਉਸ ਧਰਤੀ ਦੀ ਚਰਨ ਧੂੜ ਲਾ ਕੇ ਫੜ ਕੇ ਆਪਣੇ ਮੱਥੇ ਉੱਤੇ ਲਾਉਣੀ। ਕਿਉਂ ਮੱਥੇ ਤੇ ਲਾਉਣੀ ਸਤਸੰਗ ਜੀ? ਅਸਲ ਵਿੱਚ ਵਿਦਵਾਨ ਇੱਕ ਗੱਲ ਕਹਿੰਦੇ ਆ, ਉਹ ਕਹਿੰਦੇ ਆ ਨਾਮ ਜਪੇ ਦਾ ਸਭ ਤੋਂ ਵੱਧ ਅਸਰ ਸਤਸੰਗ ਜੀ ਸਭ ਤੋਂ ਛੇਤੀ ਪਾਣੀ ਉੱਤੇ ਤੇ ਮਿੱਟੀ ਉੱਤੇ ਹੁੰਦਾ। ਦੋ ਚੀਜ਼ਾਂ ਉੱਤੇ ਨਾਮ ਜਪੇ ਦਾ ਅਸਰ ਸਭ ਤੋਂ ਛੇਤੀ ਪੈਂਦਾ, ਇੱਕ ਪਾਣੀ ਤੇ ਦੂਸਰੀ ਮਿੱਟੀ ਤੂੜੀ। ਤੇ ਇਹਨਾਂ ਦੋਵਾਂ ਦਾ ਸਤਸੰਗ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਸਾਡੇ ਨਾਲ ਗੁਰਮਤ ਵਿੱਚ ਸਿੱਖਾਂ ਨਾਲ ਬਹੁਤ ਨੇੜੇ ਦਾ ਸੰਬੰਧ ਕਰ ਦਿੱਤਾ। ਚਰਨ ਧੂੜ ਦੀ ਬਹੁਤ ਵਡਿਆਈ ਮਹਾਰਾਜ ਨੇ ਕੀਤੀ ਆ, ਸਤਿਗੁਰਾਂ ਦੀ ਚਰਨ ਧੂੜ, ਜਿੱਥੇ ਵੀ ਮਹਾਰਾਜ ਦੇ ਚਰਨ ਪਏ ਸਤਸੰਗ ਜੀ ਸਿੱਖ ਲੱਭ ਕੇ ਉਸ ਥਾਂ ਨੂੰ ਉੱਥੋਂ ਦੀ ਧੂੜੀ ਆਪਣੇ ਮੱਥੇ ਤੇ ਲਾਉਂਦੇ ਤੇ ਵੱਡੇ ਭਾਗ ਸਮਝਦੇ। ਤੇ ਫਿਰ ਪਾਣੀ ਹੈ, ਪਾਣੀ ਨੂੰ ਮਹਾਰਾਜ ਨੇ ਸਤਸੰਗ ਜੀ ਬਾਣੀ ਪੜ੍ਹ ਕੇ ਅੰਮ੍ਰਿਤ ਬਣਾ ਦਿੱਤਾ, ਤੇ ਸਿੱਖ ਦਾ ਜੀਵਨ ਸ਼ੁਰੂ ਹੀ ਉੱਥੋਂ ਹੁੰਦਾ, ਜਿੱਥੋਂ ਕੁਝ ਬੂੰਦਾਂ ਉਹਦੇ ਮੂੰਹ ਵਿੱਚ, ਉਹਦੀਆਂ ਅੱਖਾਂ ਚ, ਉਹਦੇ ਸਤਸੰਗ ਜੀ ਕੇਸਾਂ ਵਿੱਚ ਪੈਂਦੀਆਂ। ਸਭ ਤੋਂ ਵੱਧ ਅਸਰ ਕਹਿੰਦੇ ਆ ਨਾਮ ਦਾ ਪਾਣੀ ਕਬੂਲ ਦਾ। ਇਸੇ ਲਈ ਮਹਾਰਾਜ ਨੇ ਬਾਟੇ ਚ ਪਾਣੀ ਪਾ ਕੇ ਉੱਤੇ ਸਤਸੰਗ ਜੀ ਬਾਣੀ ਪੜ੍ਹੀ, ਉਸ ਬਾਣੀ ਨਾਲ ਉਸ ਨਾਮ ਨਾਲ ਸਤਸੰਗ ਜੀ ਉਸ ਪਾਣੀ ਨੂੰ ਪਾਣੀ ਨਾਲ ਰਹਿਣ ਦਿੱਤਾ, ਅੰਮ੍ਰਿਤ ਬਣਾ ਦਿੱਤਾ। ਤੇ ਦੂਸਰੀ ਆ ਧੂੜੀ, ਜਿੱਥੇ ਮਹਾਰਾਜ ਨੇ ਆਪਣੇ ਚਰਨ ਪਾ ਦਿੱਤੇ ਸਤਸੰਗ ਜੀ, ਉਹ ਮਿੱਟੀ ਪਵਿੱਤਰ ਹੋ ਜਾਂਦੀ ਆ, ਤੇ ਗੁਰੂ ਕੇ ਸਿੱਖ ਉਸ ਮਿੱਟੀ ਨੂੰ ਮਿੱਟੀ ਨਹੀਂ ਸਮਝਦੇ, ਫਿਰ ਚਰਨ ਧੂੜ ਕਹਿੰਦੇ ਆ। ਮਹਾਰਾਜ ਜੀ ਦੇ ਚਰਨ ਸ਼ੋ ਪ੍ਰਾਪਤ ਇਹ ਧੂੜੀ ਆ, ਉਸ ਧੂੜੀ ਵਿੱਚ ਵੀ ਮਹਾਰਾਜ ਜੀ ਦੇ ਚਰਨਾਂ ਦੀ ਸਤਸੰਗ ਜੀ ਅਸਲ ਵਿੱਚ ਸੁਗੰਧੀ ਹੁੰਦੀ ਹੈ, ਤੇ ਉਸ ਚਰਨ ਧੂੜ ਨੂੰ ਮੱਥੇ ਤੇ ਲਾ ਕੇ ਗੁਰੂ ਕਾ ਸਿੱਖ ਮਾਣ ਮਹਿਸੂਸ ਕਰਦਾ ਆਪਣੇ ਗੁਰੂ ਉੱਤੇ। ਮਹਾਰਾਜ ਨੇ ਕਿਰਪਾ ਕੀਤੀ, ਇਸ ਧਰਤੀ ਤੇ ਚਰਨ ਪਾਏ, ਇਹਨੂੰ ਪਵਿੱਤਰ ਕੀਤਾ, ਤੇ ਉਸ ਧਰਤੀ ਨੂੰ ਮੈਂ ਆਪਣੇ ਮੱਥੇ ਤੇ ਲਾਇਆ। ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ, ਕਹਿੰਦੇ ਉਹ ਸਰੀਰ ਵੀ ਧੰਤਾ ਦੇ ਯੋਗ, ਉਹ ਥਾਂ ਵੀ ਜਗ੍ਹਾ ਵੀ ਧੰਤਾ ਦੇ ਯੋਗ, ਜਿੱਥੇ ਮੇਰਾ ਗੁਰ ਧਰੇ ਵਿਖਾ, ਜਿੱਥੇ ਸਾਡੇ ਗੁਰੂ ਨੇ ਚਰਨ ਪਾਏ, ਨਾਮ ਰੂਪੀ ਚਰਨ ਤੇ ਪ੍ਰਤੱਖ ਚਰਨ ਜਿੱਥੇ ਵੀ ਪਏ, ਉਹ ਧਰਤੀ ਉਹ ਸਰੀਰ ਉਹ ਹਿਰਦਾ ਪੂਜਨੀਕ ਹੈ ਜੀ।
ਸਲੋਕ ਮਹੱਲਾ ਤੀਜਾ, ਗੁਰ ਬਿਨ ਗਿਆਨ ਨਾ ਹੋਵੇ, ਨਾ ਸੁਖ ਵਸੈ ਮਨ ਆਏ।
ਜੇ ਸੁਖ ਲੈਣਾ ਨਾ, ਮਨ ਕਰਕੇ ਸੁਖ ਲੈਣਾ ਵੀ ਸੁਖ ਮਨ ਵਿੱਚ ਆਣ ਵਸਣ, ਤੇ ਕਹਿੰਦੇ ਤੈਨੂੰ ਗਿਆਨ ਚਾਹੀਦਾ ਗੁਰਮੁਖਾ, ਤੇ ਗਿਆਨ ਗੁਰੂ ਤੋਂ ਬਿਨਾਂ ਨਹੀਂ ਹੁੰਦਾ, ਇਸ ਕਰਕੇ ਗੁਰੂ ਸਾਹਿਬ ਜੀ ਦਾ ਹੀ ਪੱਲਾ ਫੜਨਾ ਪਵੇਗਾ। ਮਹਾਰਾਜ ਅੱਗੇ ਬੇਨਤੀਆਂ ਕਰਨੀਆਂ ਪੈਣੀਆਂ, ਕਿਉਂਕਿ ਗੁਰੂ ਤੋਂ ਬਿਨਾਂ ਗਿਆਨ ਦੀ ਪ੍ਰਾਪਤੀ ਨਹੀਂ, ਤੇ ਗਿਆਨ ਤੋਂ ਬਿਨਾਂ ਮਨ ਨੂੰ ਸੁਖ ਨਹੀਂ ਮਿਲਦਾ। ਸੁਖ ਸਾਧ ਸੰਗਤ ਜੀ ਗਿਆਨੀਆਂ ਦੇ ਮਨ ਨੂੰ ਹੀ ਹੁੰਦਾ, ਆਤਮ ਗਿਆਨੀਆਂ ਦੇ ਮਨ ਨੂੰ, ਅੱਖਰਾਂ ਦੇ ਗਿਆਨੀਆਂ ਦੇ ਨਹੀਂ। ਅੱਖਰਾਂ ਦਾ ਗਿਆਨੀ ਤੇ ਕਈ ਵਾਰੀ ਸਾਧ ਸੰਗਤ ਜੀ ਆਮ ਸਧਾਰਨ ਲੋਕਾਂ ਨਾਲੋਂ ਵੀ ਵੱਧ ਤਰਸ਼ਨਾਲੂ ਹੁੰਦਾ ਤੇ ਵੱਧ ਸਤਿਆ ਹੁੰਦਾ ਅੰਦਰੋਂ। ਕਹਿੰਦੇ ਮਨ ਨੂੰ ਸੁਖ ਉਸ ਵੇਲੇ ਜਦੋਂ ਗਿਆਨ ਮਿਲੇ, ਤੇ ਗਿਆਨ ਉਦੋਂ ਮਿਲਦਾ ਜਦੋਂ ਗੁਰੂ ਕਿਰਪਾ ਕਰੇ, ਬਿਨਾਂ ਗੁਰੂ ਤੋਂ ਗਿਆਨ ਨਹੀਂ। ਸਤਿਗੁਰਾਂ ਦੇ ਬਚਨ ਨੇ, ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ। ਜਿਵੇਂ ਪਾਣੀ ਸਾਧ ਸੰਗਤ ਜੀ ਘੜੇ ਵਿੱਚ ਬੱਝਾ ਰਹਿੰਦਾ ਨਾ, ਤੇ ਘੜਾ ਵੀ ਘੜੇ ਦੀ ਵੀ ਹੋਂਦ ਪਾਣੀ ਕਰਕੇ ਹੀ ਆ, ਅਸਲ ਵਿੱਚ ਪਾਣੀ ਨਾਲ ਹੀ ਮਿੱਟੀ ਮਿਲਾ ਕੇ ਘੜਾ ਬਣਦਾ, ਕਹਿੰਦੇ ਨੇ ਇਸੇ ਤਰ੍ਹਾਂ ਜੇ ਮਨ ਨੂੰ ਬੰਨ ਕੇ ਰੱਖਣਾ ਗਿਆਨ ਚਾਹੀਦਾ, ਤੇ ਗਿਆਨ ਗੁਰੂ ਤੋਂ ਬਿਨਾਂ ਨਹੀਂ। ਜੇ ਗਿਆਨ ਦੀ ਪ੍ਰਾਪਤੀ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਹੀ ਹੋਣੀ ਹੈ। ਗੁਰ ਬਿਨ ਗਿਆਨ ਨਾ ਹੋਵੇ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਚਨ ਕੀਤੇ, ਕਹਿੰਦੇ ਗੁਰੂ ਤੋਂ ਬਿਨਾਂ ਕੋਈ ਗਿਆਨ ਕਰਵਾ ਸਕਦਾ। ਗਿਆਨ ਦਾ ਅਰਥ ਕੀ ਹੈ? ਮਨ ਨੂੰ ਸਤਸੰਗ ਜੀ ਇੱਕ ਨੂਰ, ਇੱਕ ਪ੍ਰਕਾਸ਼ ਬਖਸ਼ ਦੇਣਾ, ਜਿਸ ਕਰਕੇ ਪਰਮਾਤਮਾ ਦਿਸਣ ਲੱਗ ਪਏ, ਉਹਨੂੰ ਕਹਿੰਦੇ ਗਿਆਨ। ਬਹੁਤ ਪ੍ਰਚਲਿਤ ਇੱਕ ਸਲੋਕ ਹੈ ਮਹਾਰਾਜ ਜੀ ਦਾ, ਦੂਸਰੇ ਪਾਤਸ਼ਾਹ ਜੀ ਦਾ, ਬਹੁਤ ਵਾਰ ਤੁਸੀਂ ਸੁਣਿਆ, ਜੇ ਸੌ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦੇ ਆ ਗੁਰਬਿਨ ਘੋਰ ਅੰਧਾ। ਕਹਿੰਦੇ ਦੇਖੋ, ਸੈਂਕੜੇ ਚੰਦਰਮਾ ਚੜ੍ਹ ਜਾਣ ਤੇ ਹਜ਼ਾਰਾਂ ਸੂਰਜ, ਫਿਰ ਵੀ ਗੁਰੂ ਤੋਂ ਬਿਨਾਂ ਕਹਿੰਦੇ ਸਿੱਖ ਦੇ ਮਨ ਵਿੱਚ ਹਨੇਰਾ ਹੀ ਹੈ, ਕਿਉਂਕਿ ਮਨ ਨੂੰ ਪ੍ਰਕਾਸ਼ ਨਹੀਂ ਇਹ ਦੇ ਸਕਦੇ। ਸੂਰਜ ਚੜ੍ਹਿਆ, ਅੱਖਾਂ ਨੂੰ ਰੋਸ਼ਨੀ ਦਿੰਦਾ, ਅੱਖਾਂ ਨੂੰ ਪ੍ਰਕਾਸ਼ ਦਿੱਤਾ, ਦਿਸਣ ਲੱਗ ਪਿਆ ਆਪਾਂ ਨੂੰ ਸਾਰਾ ਰੁੱਖ ਦਰਖਤ ਬਨਸਪਤੀ ਜੀਵ, ਇੱਥੋਂ ਤੱਕ ਰੂਪੀ ਸੂਖਮ ਬਹੁਤ ਛੋਟੇ ਸਰੀਰ ਆਕਾਰ ਵਾਲੇ ਜਿਹੜੇ ਕੀੜੇ ਮਕੌੜੇ ਵੀ ਦਿਸਣ ਲੱਗ ਪੈਂਦੇ ਜਦੋਂ ਸੂਰਜ ਚੜ੍ਹਦਾ, ਦਿਨ ਚੜ੍ਹਦਾ, ਜਦੋਂ ਪ੍ਰਕਾਸ਼ ਹੁੰਦਾ। ਅੱਖਾਂ ਨੂੰ ਪ੍ਰਕਾਸ਼ ਮਿਲਿਆ, ਸਭ ਨਦੀਆਂ ਪਰਬਤ ਨਾਲੇ ਪਹਾੜ ਸਭ ਕੁਝ ਦਿਸਣ ਲੱਗ ਪਿਆ ਨਾ, ਸੰਸਾਰ ਦਿਸਿਆ ਸੂਰਜ ਦੇ ਚੜ੍ਹਿਆ। ਪਰ ਸੂਰਜ ਦੇ ਚੜ੍ਹਿਆ ਪਰਮਾਤਮਾ ਤਾਂ ਨਹੀਂ ਦਿਸ ਪਿਆ, ਇਹਨਾਂ ਅੱਖਾਂ ਨੂੰ ਰੋਸ਼ਨੀ ਦੇ ਦਿੱਤੀ, ਸੂਰਜ ਨੇ ਦੁਨੀਆਂ ਦਿਸਣ ਲੱਗ ਪਈ ਹੈ। ਸਭ ਸਤਸੰਗ ਜੀ ਵੱਡੀਆਂ ਛੋਟੀਆਂ ਚੀਜ਼ਾਂ ਹੁਣ ਨਜ਼ਰੀ ਪੈ ਗਈਆਂ ਸੂਰਜ ਚੜ੍ਹ ਗਿਆ ਕਰਕੇ, ਪਰ ਸੂਰਜ ਚੜ੍ਹਿਆ ਤੇ ਇਹਨਾਂ ਅੱਖਾਂ ਨੂੰ ਰੋਸ਼ਨੀ ਮਿਲਣ ਕਰਕੇ ਕੀ ਪਰਮਾਤਮਾ ਵੀ ਦਿਸ ਪਿਆ? ਨਹੀਂ, ਬਿਲਕੁਲ ਨਹੀਂ। ਇਸੇ ਲਈ ਆਖਿਆ ਵੀ ਹਜ਼ਾਰਾਂ ਸੂਰਜ ਵੀ ਚੜ੍ਹ ਜਾਣ ਤੇ ਬੰਦੇ ਵਾਸਤੇ ਸਤਸੰਗ ਜੀ ਘੁੱਪ ਹਨੇਰਾ ਹੀ ਜਾਣੇ, ਮਨ ਕਰਕੇ ਭਾਈ ਪ੍ਰਕਾਸ਼ ਜਿਹੜਾ ਇਹ ਅੱਖਾਂ ਨੂੰ ਮਿਲਿਆ ਦੁਨੀਆਂ ਤੇ ਦਿਸੀ ਹੈ, ਪਰਮਾਤਮਾ ਤਾਂ ਨਹੀਂ ਦਿਸਿਆ। ਪਰਮਾਤਮਾ ਨੂੰ ਦੇਖਣ ਵਾਸਤੇ ਸਤਸੰਗ ਜੀ ਮਨ ਨੂੰ ਰੋਸ਼ਨੀ ਦੇਣੀ ਹੈ, ਉਹ ਗੁਰੂ ਸਾਹਿਬ ਨੇ। ਜਿਵੇਂ ਸੂਰਜ ਨੇ ਅੱਖਾਂ ਨੂੰ ਰੋਸ਼ਨੀ ਦਿੱਤੀ, ਇਸੇ ਤਰ੍ਹਾਂ ਗੁਰੂ ਨੇ ਮਨ ਨੂੰ ਰੋਸ਼ਨੀ ਦੇਣੀ ਹੈ। ਤੇ ਪਰਮਾਤਮਾ ਦਿਸਣਾ ਮਨ ਦੇ ਨੇਤਰਾਂ ਨਾਲ, ਇਹਨਾਂ ਚੰਮ ਦੇ ਨੇਤਰਾਂ ਨਾਲ ਦੁਨੀਆਂ ਦਿਸੀ ਹੈ, ਇਹਨਾਂ ਨੂੰ ਪ੍ਰਕਾਸ਼ ਸੂਰਜ ਨੇ ਦਿੱਤਾ, ਮਨ ਦੀਆਂ ਅੱਖਾਂ ਨੂੰ ਪ੍ਰਕਾਸ਼ ਗੁਰੂ ਸਾਹਿਬ ਨੇ ਦੇਣਾ, ਤੇ ਮਨ ਕਰਕੇ ਸਤਸੰਗ ਜੀ ਫਿਰ ਪਰਮਾਤਮਾ ਦਿਸਣਾ, ਕਿਉਂਕਿ ਮਨ ਨੇ ਅਨੁਭਵ ਕਰਨਾ ਰੱਬ ਨੂੰ। ਮਨ ਦੇ ਨੇਤਰਾਂ ਨਾਲ ਇਹ ਗਿਆਨ ਦੇ ਨੇਤਰਾਂ ਨਾਲ ਪਰਮਾਤਮਾ ਦਿਸਣਾ, ਉਹ ਗਿਆਨ ਦੇਣਾ ਕਿਹਨੇ ਆ? ਸਤਿਗੁਰੂ ਨੇ। ਉਹ ਤੋਂ ਬਿਨਾਂ ਗਿਆਨ ਦੀ ਪ੍ਰਾਪਤੀ ਕੁਝ ਨਹੀਂ। ਅੱਖਾਂ ਦੀ ਰੋਸ਼ਨੀ ਕਰਕੇ ਸੰਸਾਰ ਦਿਸਿਆ, ਮਨ ਦੀ ਰੋਸ਼ਨੀ ਕਰਕੇ ਗੁਰੂ, ਅਸਲ ਵਿੱਚ ਸਤਸੰਗ ਜੀ ਆਪ ਇੱਕ ਰੋਸ਼ਨੀ, ਇੱਕ ਪ੍ਰਕਾਸ਼, ਇੱਕ ਨੂਰ ਆ। ਉਹਨੇ ਜਦੋਂ ਮਨ ਚ ਵਾਸਾ ਕਰ ਲਿਆ ਤੇ ਇਹ ਮਨ ਵੀ ਪ੍ਰਕਾਸ਼ਮਈ ਹੋ ਜਾਂਦਾ, ਤੇ ਪ੍ਰਕਾਸ਼ਿਆ ਮਨ ਜਿਹੜਾ ਸਾਰੇ ਪਾਸੇ ਰੱਬ ਹੀ ਰੱਬ ਦੇਖੇਗਾ। ਉਵੇਂ ਜਿੰਨੀ ਦੇਰ ਗਿਆਨ ਨੀ ਸਤਸੰਗ ਜੀ ਮਹਾਰਾਜ ਨੇ ਨਿਵਾਸ ਨੀ ਮਨ ਚ ਕੀਤਾ, ਗਿਆਨ ਨੀ ਆਇਆ ਮਨ ਨੂੰ, ਉਨੀ ਦੇਰ ਕੁੱਪ ਹਨੇਰਾ ਹੀ ਹੈ ਇਹਦੇ ਲਈ। ਸੂਰਜ ਵੀ ਚੜ੍ਹਿਆ, ਅੱਖਾਂ ਨੇ ਸਭ ਦੇਖ ਲਈ ਦੁਨੀਆ, ਪਰ ਮਨ ਨੇ ਰੱਬ ਨੀ ਦੇਖਿਆ, ਕਿਉਂਕਿ ਮਨ ਤਾਂ ਹਨੇਰੇ ਚ ਆਉਂਦਾ। ਮਨ ਦੇ ਹਨੇਰੇ ਨੂੰ ਤੇ ਗੁਰੂ ਸਾਹਿਬ ਨੇ ਦੂਰ ਕਰਨਾ ਨਾ। ਜਦੋਂ ਉਹ ਮਨ ਚ ਵਸਣਗੇ, ਗੁਰੂ ਤੇ ਖੁਦ ਇੱਕ ਨੂਰ ਆ, ਇੱਕ ਪ੍ਰਕਾਸ਼ ਆ, ਜਦੋਂ ਮਨ ਚ ਵਸਿਆ ਉਦੋਂ ਮਨ ਵੀ ਪ੍ਰਕਾਸ਼ਿਆ, ਉਦੋਂ ਮਨ ਵੀ ਜਾਗਰਤ ਅਵਸਥਾ ਵਿੱਚ ਆਇਆ, ਤੇ ਫਿਰ ਮਨ ਪਰਮਾਤਮਾ ਨੂੰ ਦੇਖਦਾ। ਇਸ ਕਰਕੇ ਕਹਿੰਦੇ ਨੇ ਭਾਈ, ਗੁਰੂ ਤੋਂ ਬਿਨਾਂ ਤੂੰ ਰੱਬ ਨੂੰ ਨੀ ਪ੍ਰਾਪਤ ਕਰ ਸਕਦਾ, ਕਿਉਂਕਿ ਗੁਰੂ ਤੋਂ ਬਿਨਾਂ ਗਿਆਨ ਨਹੀਂ। ਤੇ ਜਿਹੜਾ ਅਗਿਆਨੀ ਮਨ ਹੈ ਸਤਸੰਗ ਜੀ, ਉਹ ਤੇ ਪਰਮਾਤਮਾ ਨੂੰ ਅਨੁਭਵ ਕਿਤੋਂ ਕਰ ਹੀ ਨਹੀਂ ਸਕਦਾ, ਗਿਆਨ ਵਾਲਾ ਮਨ ਹੀ ਰੱਬ ਨੂੰ ਦੇਖੇਗਾ। ਇਸ ਕਰਕੇ ਕਹਿੰਦੇ ਗੁਰੂ ਸਾਹਿਬ ਦੇ ਚਰਨ ਪਰਸ, ਗੱਲ ਸ਼ੁਰੂ ਗੁਰੂ ਦੀ ਕਿਰਪਾ ਤੋਂ, ਉਹਦੀ ਮਿਹਰ ਤੋਂ ਹੋਣੀ ਹੈ। ਗੁਰੂ ਤੋਂ ਬਿਨਾਂ ਗਿਆਨ ਨਹੀਂ, ਤੇ ਗਿਆਨ ਤੋਂ ਬਿਨਾਂ ਸਤਸੰਗ ਜੀ ਮਨ ਨੂੰ ਸੁੱਖ ਕਿਤੇ ਨਹੀਂ। ਗੁਰਬਿਨ ਗਿਆਨ ਨਾ ਹੋਵੇ ਨਾ ਸੁੱਖ ਵਸੈ ਮਨ ਆਏ, ਨਹੀਂ ਸੁੱਖ ਵਸਦਾ ਆਣ ਕੇ ਮਨ ਚ, ਕਿਉਂਕਿ ਗਿਆਨ ਨਹੀਂ ਤੇ ਗਿਆਨ ਗੁਰੂ ਤੋਂ ਬਿਨਾਂ ਨਹੀਂ ਹੈ। ਫਿਰ ਕਹਿੰਦੇ ਨੇ ਗੁਰ ਤੇ ਗਿਆਨ ਪਾਇਆ ਅਤ ਖੜਗ ਕਰਾਰਾ। ਕਹਿੰਦੇ ਨੇ ਹੁਣ ਕਰਾਰੀ ਖੜਗ ਅਸਲ ਵਿੱਚ ਜਿਹੜੀ ਹੈ ਨਾ ਅੰਦਰ, ਉਹ ਚੱਲੀ ਆ ਗੁਰੂ ਦੇ ਗਿਆਨ ਦੀ। ਉਹ ਗਿਆਨ ਜਿਹੜਾ ਸੀ ਪ੍ਰਾਪਤ ਸਤਸੰਗ ਜੀ ਗੁਰੂ ਕਰਕੇ ਹੋਇਆ। ਕਹਿੰਦੇ ਨੇ ਦੂਜਾ ਭਰਮਗੜ ਕੱਟਿਆ ਲੋਭ ਮੋਹ ਅਹੰਕਾਰਾ। ਗਿਆਨ ਵਾਲੇ ਮਨ ਦੀ ਕੀ ਨਿਸ਼ਾਨੀ? ਕਹਿੰਦੇ ਜਿਹੜੀ ਦਵੈਤ ਸੀ, ਜਿਹੜਾ ਭਰਮ ਦਾ ਗੜ ਬਣਾ ਕੇ ਮੈਂ ਅੰਦਰ ਬੈਠਾ ਸਾਂ, ਕਿਲਾ ਟੁੱਟਦਾ ਹੀ ਨਹੀਂ ਸੀ, ਗੁਰੂ ਨੇ ਮਨ ਨੂੰ ਗਿਆਨ ਬਖਸ਼ ਦਿੱਤਾ ਤੇ ਉਹ ਮਾਰਿਆ ਚੁੱਕੇ। ਹੁਣ ਉਹ ਭਰਮ ਦਾ ਗੜ ਤੋੜ ਦਿੱਤਾ। ਲੋਭ ਮੋਹ ਅਹੰਕਾਰਾ, ਨਾ ਲੋਭ ਆ ਅੰਦਰ ਹੁਣ, ਨਾ ਮੋਹ ਨਾ ਅਹੰਕਾਰ, ਇਹ ਸਭ ਵਿਕਾਰ ਖੰਭ ਲਾ ਕੇ ਉੱਡ ਗਏ ਜਦੋਂ ਗੁਰੂ ਨੇ ਸਤਸੰਗ ਜੀ ਗਿਆਨ ਦੀ ਦਾਤ ਬਖਸ਼ ਦਿੱਤੀ। ਤੇ ਗਿਆਨ ਗੁਰੂ ਤੋਂ ਬਿਨਾਂ ਨਹੀਂ, ਗਿਆਨ ਵਾਲਾ ਮਨ ਹੀ ਸਤਸੰਗ ਜੀ ਅਸਲ ਵਿੱਚ ਇਹਨਾਂ ਵਿਕਾਰਾਂ ਤੋਂ ਮੁਕਤ ਹੈ। ਤੇ ਵਿਕਾਰਾਂ ਤੋਂ ਮੁਕਤ ਜਿਹੜਾ ਮਨ ਹੈ, ਸੁੱਖ ਵੀ ਉਸਦੇ ਨੂੰ ਹੀ ਹੈ। ਫਿਰ ਕਹਿੰਦੇ ਨੇ ਗੁਰਪ੍ਰਸਾਦ ਅਗਿਆਨ ਪ੍ਰਗਾਸੇ, ਆਂਦਨ ਜਾਗਿਆ ਵੇਖੈ ਲਿਵ ਲਾਏ। ਗੁਰੂ ਦੀ ਕਿਰਪਾ ਨਾਲ ਸਤਸੰਗ ਜੀ ਅਗਿਆਨ ਜਾਂਦਾ ਤੇ ਗਿਆਨ ਆਉਂਦਾ, ਤੇ ਫਿਰ ਲਿਵ ਲਾ ਕੇ ਸਾਰੇ ਪਾਸੇ ਜਿੱਧਰ ਵੀ ਤੱਕੇਗਾ ਰੱਬ ਹੀ ਰੱਬ ਉਹਨੂੰ ਦਿਸੇਗਾ। ਭਾਈ ਗੁਰਦਾਸ ਜੀ ਨੇ ਆਖਿਆ, ਸ੍ਰੀ ਗੁਰੂ ਸ਼ਬਦ ਸੁਣ ਸਰਵਣ ਕਪਾਟ ਖੁੱਲੇ। ਉਹ ਕਹਿੰਦੇ ਗੁਰੂ ਸਾਹਿਬ ਜੀ ਦਾ ਸ਼ਬਦ ਸੁਣ ਕੇ ਕੰਨਾਂ ਦੇ ਉੱਤੇ ਸਤਸੰਗ ਜੀ ਮਨ ਦੇ ਕਪਾਟ ਖੁੱਲ ਜਾਂਦੇ ਆ। ਉਹ ਪੰਜ ਕੋਸ਼ਾਂ ਦੇ ਜਿਹੜੇ ਦਰਵਾਜੇ ਬੰਦ ਨੇ ਨਾ, ਅੰਨ ਮੈਂ ਕੋਸ਼, ਮਨ ਮੈਂ ਕੋਸ਼, ਵਿਗਿਆਨ ਮੈਂ ਕੋਸ਼, ਗਿਆਨ ਮੈਂ ਕੋਸ਼, ਆਨੰਦ ਮੈਂ ਕੋਸ਼, ਇਹ ਸਾਰੇ ਸਤਸੰਗ ਜੀ ਦਰਵਾਜੇ ਜਿਹੜੇ ਨੇ, ਇਹ ਗੁਰੂ ਦਾ ਸ਼ਬਦ ਹੀ ਖੁੱਲ ਸਕਦਾ। ਇਸੇ ਕਰਕੇ ਕਹਿੰਦੇ ਨੇ ਹੁਣ ਮਨ ਦੇ ਕਪਾਟ ਖੁੱਲੇ ਗੁਰੂ ਦਾ ਸ਼ਬਦ ਸੁਣਨ ਕਰਕੇ, ਭਾਈ ਗੁਰਦਾਸ ਜੀ ਦਾ ਬਚਨ। ਸੋ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਕਹਿੰਦੇ ਗੁਰਮੁਖੋ, ਗੁਰੂ ਤੋਂ ਬਿਨਾਂ ਗਿਆਨ ਨਹੀਂ, ਤੇ ਗਿਆਨ ਤੋਂ ਬਿਨਾਂ ਮਨ ਨੂੰ ਸੁੱਖ ਨਹੀਂ ਹੈ। ਦੁਨੀਆਂ ਦੇ ਸੁੱਖਾਂ ਵਾਲਾ ਬੰਦਾ ਵੀ ਸਤਸੰਗ ਜੀ ਅਗਿਆਨੀ ਹੈ ਤੇ ਕਈ ਵਾਰ ਵੇਖਿਆ ਆਪਾਂ ਦੁਖੀ ਹੁੰਦਾ। ਸਾਰੇ ਦੁਨੀਆਂ ਦੇ ਸੁੱਖ ਹੁੰਦਿਆਂ ਵੀ ਬੰਦਾ ਦੁਖੀ ਹੈ, ਕਿਸੇ ਨਾ ਕਿਸੇ ਕਾਰਨ ਕਰਕੇ ਉਹਨੂੰ ਦੁੱਖ ਕੋਈ ਨਾ ਕੋਈ ਸਤਾਉਂਦਾ ਰਹਿੰਦਾ। ਸਿਰਫ ਗਿਆਨਵਾਨ ਹੀ ਸੁਖੀ ਹੈ ਅਸਲ ਵਿੱਚ। ਤੇ ਕਹਿੰਦੇ ਨੇ ਗਿਆਨਵਾਨ ਉਹ ਹੈ ਜਿਸ ਉੱਤੇ ਗੁਰੂ ਨੇ ਕਿਰਪਾ ਕੀਤੀ, ਗੁਰੂ ਤੋਂ ਬਿਨਾਂ ਗਿਆਨ ਨਹੀਂ। ਭਾਈ ਰੇ ਗੁਰਬਿਨ ਗਿਆਨ ਨਾ ਹੋਏ, ਪੁੱਛੋ ਬ੍ਰਹਮੇ ਨਾਰ ਦੇ ਵੇਦ ਵਿਆਸਾ ਕੋਏ। ਗੁਰੂ ਤੋਂ ਬਿਨਾਂ ਗਿਆਨ ਨਹੀਂ ਭਰਾਵੋ ਹੁੰਦਾ। ਬ੍ਰਹਮੇ ਨੂੰ ਪੁੱਛੋ, ਵਿਆਸ ਨੂੰ ਪੁੱਛੋ, ਭਾਵੇਂ ਨਾਰਦ ਨੂੰ ਪੁੱਛ ਲੋ। ਮਾਈ ਗੁਰਬਿਨ ਗਿਆਨ ਨਾ ਪਾਈ ਹੈ, ਇਹ ਵੀ ਮਹਾਰਾਜ ਦੇ ਬਚਨ। ਕਹਿੰਦੇ ਗੁਰੂ ਤੋਂ ਬਿਨਾਂ ਗਿਆਨ ਕਿੱਥੇ ਗੁਰਮੁਖੋ, ਤੇ ਗਿਆਨ ਤੋਂ ਬਿਨਾਂ ਸੁਖ ਨਹੀਂ ਹੈ ਜੀ।
ਨਾਨਕ ਨਾਮ ਵਿਹੂਣੇ ਮਨ ਮੁਖੀ, ਜਾਸਣ ਜਨਮ ਗਵਾਏ।
ਜਿਹੜੇ ਨਾਮ ਤੋਂ ਟੁੱਟ ਚੁੱਕੇ ਸਤਸੰਗ ਜੀ ਉਹ ਮਨਮੁਖ ਨੇ, ਤੇ ਸਾਰਾ ਜਨਮ ਹੀ ਆਪਣਾ ਉਹਨਾਂ ਨੇ ਗਵਾ ਲਿਆ ਵਿਅਰਥ। ਨਾਮ ਤੋਂ ਟੁੱਟੇ ਦੀ ਸਤਸੰਗ ਜੀ ਇਹ ਨਿਸ਼ਾਨੀ ਹੈ ਮਨਮੁਖ ਔਰ ਸਰੀਰ ਕਰਕੇ। ਤੇ ਕੋਈ ਗੁਰਮੁਖ ਕੋਈ ਮਨਮੁਖ ਆਪਾਂ ਕਿਵੇਂ ਅੰਦਾਜ਼ਾ ਲਾ ਸਕਦੇ ਹਾਂ? ਅਸੀਂ ਹੋ ਸਕਦਾ ਬਾਹਰੀ ਕਿਰਿਆ ਵੇਖ ਕੇ ਜਿਹਨੂੰ ਮਨਮੁਖ ਸਮਝੀਏ ਉਹ ਅੰਦਰੋਂ ਬਹੁਤਾ ਜੁੜਿਆ ਹੋਵੇ, ਬਹੁਤਾ ਪਰਉਪਕਾਰੀ ਹੋਵੇ, ਬਹੁਤਾ ਕਿਰਪਾਲੂ ਹੋਵੇ, ਬਹੁਤਾ ਦਾਨੀ ਹੋਵੇ, ਬਹੁਤਾ ਰੱਬ ਦੇ ਨੇੜੇ ਹੋਵੇ। ਹਾਂ, ਰੱਬ ਨਾਲ ਟੁੱਟਾ ਹੀ ਹੈ ਜਿਹੜਾ ਸਤਸੰਗ ਜੀ ਉਹ ਮਨਮੁਖ ਹੈ। ਤੇ ਕਹਿੰਦੇ ਨੇ ਇਹੀ ਬਸ ਉਹਦੀ ਨਿਸ਼ਾਨੀ ਆ ਵੀ ਉਹ ਨਾਮ ਵਿਹੂਣਾ। ਨਾਨਕ ਨਾਮ ਵਿਹੂਣੇ ਮਨਮੁਖੀ, ਜਸਨ ਜਨਮ ਗਵਾਏ। ਐਸੇ ਮਨਮੁਖਾਂ ਨੇ ਆਪਣਾ ਜਨਮ ਸਾਰਾ ਵਿਅਰਥ ਗਵਾ ਲਿਆ ਹੈ।
ਮਹੱਲਾ ਤੀਜਾ, ਸਿੱਧ ਸਾਧਕ ਨਾਵੈ ਨੋ ਸਭ ਖੋਚ ਦੇ, ਫਕ ਰਹੇ ਲਿਵ ਲਾਏ।
ਅਗਲੇ ਸਲੋਕ ਵਿੱਚ ਹਜ਼ੂਰ ਨੇ ਕਿਰਪਾ ਕੀਤੀ, ਸਾਰੇ ਸਿੱਧ ਜਿਹੜੇ ਸਿੱਧੀਆਂ ਵਾਲੇ ਸਤਸੰਗ ਜੀ, ਸਾਧਕ ਜਿਹੜੇ ਜਗਿਆਸੂ ਨੇ, ਸਭ ਨਾਮ ਨੂੰ ਖੋਜਦੇ ਲੱਭਦੇ ਆ, ਨਾਮ ਦੀ ਭਾਲ ਵਿੱਚ ਹੀ ਨੇ ਸਾਰੇ, ਸਿੱਧ ਵੀ, ਸਾਧਕ ਵੀ, ਜਗਿਆਸੂ ਵੀ। ਥੱਕ ਰਹੇ ਨੇ ਬੁਲਾਏ, ਪਰ ਕਹਿੰਦੇ ਨੇ ਥੱਕ ਗਏ ਆ। ਬੜਾ ਯਤਨ ਕੀਤਾ ਸਤਸੰਗ ਜੀ, ਉਹਨਾਂ ਨੇ ਨਾਮ ਇਸ ਤਰ੍ਹਾਂ ਹੀ ਪ੍ਰਾਪਤ ਹੋ ਜਾਵੇ, ਗੁਰੂ ਦੀ ਸ਼ਰਨ ਨਾ ਲੈਣੀ ਪਵੇ, ਨਾਮ ਦੀ ਦਾਤ ਮਿਲ ਜਾਵੇ, ਪਰ ਥੱਕ ਗਏ। ਕਹਿੰਦੇ ਇਉਂ ਮਿਲੀ ਨਹੀਂ, ਲੱਭਣ ਦਾ ਯਤਨ ਬਹੁਤ ਕੀਤਾ ਕਿ ਗੁਰੂ ਦੀ ਹਾਜ਼ਰੀ ਤੋਂ, ਉਹਦੀ ਹਜ਼ੂਰੀ ਤੋਂ ਬਿਨਾਂ ਬਿਨਾਂ ਹੀ ਸ਼ਾਇਦ ਮਨ ਨੂੰ ਗਿਆਨ ਆ ਜਾਵੇ। ਬੜਾ ਲੋਕਾਂ ਯਤਨ ਕੀਤਾ, ਪਰ ਕਹਿੰਦੇ ਨਹੀਂ ਆ ਸਕਿਆ, ਮਿਲਿਆ ਨੀ ਕਿਤੇ ਜੀ।
ਬਿਨ ਸਤਿਗੁਰ ਕਿਨੈ ਨਾ ਪਾਇਓ, ਗੁਰਮੁਖ ਮਿਲੈ ਮਿਲਾਏ।
ਬਿਨਾਂ ਸਤਿਗੁਰੂ ਤੋਂ ਕਿਸੇ ਨੇ ਅਜੇ ਤੱਕ ਨਾਮ ਪ੍ਰਾਪਤ ਨਹੀਂ ਕੀਤਾ, ਤੇ ਬਿਨਾਂ ਨਾਮ ਜਪੇ ਤੋਂ, ਬਿਨਾਂ ਗੁਰੂ ਦੀ ਕਿਰਪਾ ਤੋਂ ਗਿਆਨ ਪ੍ਰਾਪਤ ਨਹੀਂ, ਤੇ ਬਿਨਾਂ ਗਿਆਨ ਤੋਂ ਮਨ ਨੂੰ ਸੁੱਖ ਕੋਈ ਨਹੀਂ। ਬਿਨ ਸਤਿਗੁਰ ਕਿਨੈ ਨਾ ਪਾਇਓ, ਕਿਸੇ ਨੇ ਪਾਉਣ ਦਾ ਯਤਨ ਕੀਤਾ ਜੀ? ਕਹਿੰਦੇ ਹਾਂ, ਸਿੱਧਾਂ ਨੇ, ਸਾਧਕਾਂ ਨੇ, ਜਗਿਆਸੂਆਂ ਨੇ, ਥੱਕ ਗਏ ਲੱਭਦੇ ਲੱਭਦੇ, ਪਰ ਬਿਨਾਂ ਗੁਰੂ ਤੋਂ ਸਾਧ ਸੰਗਤ ਜੀ ਇਹ ਪ੍ਰਾਪਤੀ ਹੋਈ ਨਹੀਂ। ਗੁਰਮੁਖ ਮਿਲੇ ਮਿਲਾਏ, ਪ੍ਰਮਾਤਮਾ ਨੇ ਕਿਰਪਾ ਕੀਤੀ, ਗੁਰਮੁਖਾਂ ਨਾਲ ਮਿਲਾਪ ਹੋਇਆ, ਮੁਖੀ ਗੁਰੂ ਨਾਲ, ਸਮਰੱਥ ਗੁਰੂ ਨਾਲ, ਤੇ ਫਿਰ ਪ੍ਰਮਾਤਮਾ ਨਾਲ ਹੀ ਮਿਲਾਪ ਹੋਇਆ, ਫਿਰ ਗਿਆਨ ਦੀ ਦਾਤ ਪ੍ਰਾਪਤ ਹੋਈ ਹੈ ਜੀ।
ਬਿਨ ਨਾਵੈ ਪੈਨਣ ਖਾਣ ਸਭ ਬਾਦ ਹੈ, ਤਿਗ ਸਿੱਧੀ ਤਿਗ ਕਰਮਾਤ।
ਨਾਮ ਤੋਂ ਬਿਨਾਂ ਜਿੰਨਾ ਖਾਣਾ ਜਿੰਨਾ ਪਹਿਨਣਾ ਸਤਸੰਗ ਜੀ ਸਾਰਾ ਵਿਅਰਥ ਹੀ ਹੈ। ਤੇ ਐਸੀਆਂ ਸਿੱਧੀਆਂ ਤੇ ਕਰਾਮਾਤਾਂ ਨੂੰ ਵੀ ਲਾਹਨਤੀ ਮਹਾਰਾਜ ਨੇ ਭੇਜੀ ਹੈ, ਜਿਹੜੀਆਂ ਨਾਮ ਤੋਂ ਬਿਨਾਂ ਨੇ, ਜਿਹੜੀਆਂ ਨਾਮ ਤੋਂ ਤੋੜ ਦੇਣ ਵਾਲੀਆਂ, ਜਿਹਨਾਂ ਸਿੱਧੀਆਂ ਚ ਨਿਧੀਆਂ ਚ ਫਸ ਕੇ ਸਤਸੰਗ ਜੀ ਬੰਦਾ ਰੱਬ ਤੋਂ ਬੇਮੁਖ ਹੋ ਗਿਆ। ਕਹਿੰਦੇ ਉਹਨਾਂ ਸਿੱਧੀਆਂ ਨੂੰ ਵੀ ਭਾਈ ਲਾਹਨਤ ਹੈ। ਤਿਗ ਸਿੱਧੀ ਤਿਗ ਕਰਮਾਤ, ਤਿਗ ਦਾ ਅਰਥ ਹੈ ਤ੍ਰਿਗਾਕਾਰ, ਲਾਹਨਤ। ਉਹਨਾਂ ਸਿੱਧੀਆਂ ਕਰਾਮਾਤਾਂ ਨੂੰ ਵੀ ਮਹਾਰਾਜ ਜੀ ਨੇ ਸਤਸੰਗ ਜੀ ਤ੍ਰਿਗੀ ਆਖਿਆ, ਜਿਨ੍ਹਾਂ ਕਰਕੇ ਬੰਦਾ ਪ੍ਰਮਾਤਮਾ ਤੋਂ ਬੇਮੁਖ ਹੁੰਦਾ ਹੈ।
ਸਾ ਸਿੱਧ ਸਾ ਕਰਮਾਤ ਹੈ, ਅਚਿੰਤ ਕਰੇ ਜਿਸ ਦਾਤ।
ਕਹਿੰਦੇ ਅਚਿੰਤੀ ਪ੍ਰਮਾਤਮਾ ਨੇ ਨਾਮ ਦੀ ਦਾਤ ਜਿਹਨੂੰ ਦੇ ਦਿੱਤੀ ਸਤਸੰਗ ਜੀ, ਉਹਦੀਆਂ ਸਿੱਧੀਆਂ ਉਹਦੀਆਂ ਕਰਾਮਾਤਾਂ ਸਭ ਤੋਂ ਉੱਪਰ ਨੇ। ਅਸਲ ਵਿੱਚ ਉਹ ਹੀ ਸਿੱਧੀ ਤੇ ਉਹੀ ਕਰਾਮਾਤ ਹੈ ਜਿਹਦੇ ਪੱਲੇ ਨਾਮ ਹੈ। ਕਰਾਮਾਤੀ ਤੇ ਸਿੱਧ ਪੁਰਸ਼ ਉਸੇ ਨੂੰ ਆਖੋ ਜਿਹੜਾ ਪ੍ਰਮਾਤਮਾ ਦਾ ਨਾਮ ਜਪਣ ਵਾਲਾ। ਨਾਮ ਤੋਂ ਟੁੱਟਿਆ ਹੋਏ ਦੇ ਕੋਲ ਭਾਵੇਂ ਕਰਾਮਾਤਾਂ ਤੇ ਸਿੱਧੀਆਂ ਵੀ, ਮਹਾਰਾਜ ਨੇ ਆਖਿਆ ਤ੍ਰਿਗ ਗਿਆ ਇਹੋ ਜਿਹੀਆਂ ਸਿੱਧੀਆਂ ਤੇ ਕਰਾਮਾਤਾਂ ਨੂੰ। ਦਾਤ ਅਸਲ ਵਿੱਚ ਸਭ ਤੋਂ ਵੱਡੀ ਹੈ ਸਤਸੰਗ ਜੀ ਪਰਮਾਤਮਾ ਦੀ, ਨਾਮ ਦੀ। ਤੇ ਨਾਮ ਜਿਹਦੇ ਕੋਲੇ ਆ, ਹਜ਼ੂਰ ਨੇ ਆਖਿਆ ਸਾ ਸਿੱਧੀ ਸਾ ਕਰਮਾਤ ਹੈ, ਉਹੀ ਕਰਾਮਾਤ, ਉਹੀ ਸਿੱਧੀ ਸਮਝੋ ਜਿਹਦੇ ਕੋਲੇ ਨਾਮ ਦੀ ਦਾਤ ਹੈ ਤੇ ਪਰਮਾਤਮਾ ਨੇ ਦਿੱਤੀ ਹੈ ਸਤਸੰਗ ਜੀ। ਦਾਤ ਅਸਲ ਵਿੱਚ ਉਹਨੂੰ ਕਹਿੰਦੇ ਆ ਜਿਸ ਦਾ ਆਪਾਂ ਮੁੱਲ ਨਾ ਦਿੱਤਾ ਹੋਵੇ। ਜਿਹੜੀ ਬਿਨਾਂ ਮੁੱਲ ਤੋਂ ਰੱਬ ਵੱਲੋਂ ਚੀਜ਼ ਮਿਲੀ ਹੋਵੇ ਸਤਸੰਗ ਜੀ, ਉਹਨੂੰ ਅਸਲ ਚ ਦਾਤ ਆਖੀਦਾ। ਪਰਮਾਤਮਾ ਨੇ ਅੱਖਾਂ ਦੀ ਰੋਸ਼ਨੀ ਦੇ ਬਦਲੇ ਸਾਡੇ ਕੋਲ ਕੁਝ ਲਿਆ ਨਹੀਂ, ਇਹ ਰੋਸ਼ਨੀ ਵੀ ਸਾਡੇ ਲਈ ਦਾਤ ਹੈ। ਕੰਨਾਂ ਵਿੱਚ ਸੁਣਨ ਦਾ ਬਲ ਹੈ, ਇਹ ਵੀ ਦਾਤ ਹੈ। ਤੇ ਪਰਮਾਤਮਾ ਨੇ ਗਿਆਨ ਬਖਸ਼ਣਾ, ਗਿਆਨ ਵੀ ਦਾਤ ਹੈ, ਮੁੱਲ ਕੋਈ ਨਹੀਂ। ਨਾਮ ਬਖਸ਼ਣਾ, ਉਹਦਾ ਵੀ ਆਪਾਂ ਮੁੱਲ ਨਹੀਂ ਦੇ ਸਕਦੇ, ਨਾ ਪਰਮਾਤਮਾ ਨੇ ਕੋਈ ਮੁੱਲ ਮੰਗਿਆ, ਇਹ ਵੀ ਦਾਤ ਹੈ। ਸਭ ਤੋਂ ਵੱਡੀ ਦਾਤ ਹੈ ਅਸਲ ਵਿੱਚ ਸਤਸੰਗਤ ਜੀ ਪਰਮਾਤਮਾ ਦੇ ਨਾਮ ਦੀ। फिर नाम वाले का वेखना, नाम वाले का बोलना, नाम वाले का सुनना, ये सारा कुछ सतसंग जी प्रमाणनीक ही है। उन्हां दा उन्हां दी करामात, उन्हां दी सिद्धि भी प्रमाणनीक है जिन्हां नूं महाराज ने नाम दी दात बख्श दित्ती है।
नानक गुरमुख हर नाम मन वसै, एहा सिद्ध एहा करमात।
ओही गुरमुख ने जिन्हां दे हिरदे च नाम वसिया, ते जिन्हां दे हिरदे च नाम वसिया महाराज कहिंदे समझ लै ओही सिद्धि, ओही सब तों वड्डी करामात है।
पौड़ी हम ढाडी हर प्रब खसम के, नित गावे हर गुण शंता।
ਅਸੀਂ ਤੇ ਕਹਿੰਦੇ ਉਸ ਪਰਮਾਤਮਾ ਦੇ ਗੁਣ ਗਾਉਣ ਵਾਲੇ ਢਾਡੀ ਹੈ, ਢਾਡੀ ਕਹਿੰਦੇ ਸਤਸੰਗ ਜੀ ਵਡਿਆਈ ਕਰਨ ਵਾਲੇ ਨੂੰ। ਉਸ ਪਰਮਾਤਮਾ ਦੇ ਅਸੀਂ ਢਾਡੀ ਹਾਂ ਤੇ ਨਿਤ ਉਹਦੇ ਗੁਣਾਂ ਦੇ ਸ਼ੰਤ, ਉਹਦੇ ਗੁਣਾਂ ਦੇ ਗੀਤ ਗਾਉਂਦੇ ਹਾਂ।
ਹਰ ਕੀਰਤਨ ਕਰਹਿ ਹਰ ਜਸ ਸੁਣਹਿ ਤਿਸ ਕਬਲਾ ਕੰਤਾ।
ਉਸੇ ਹਰੀ ਦਾ ਹੀ ਰੋਜ਼ ਕੀਰਤਨ ਕਰਦੇ ਹਾਂ, ਉਸੇ ਦਾ ਹੀ ਪਰਮਾਤਮਾ ਦਾ ਜਸ ਕੰਨਾਂ ਨਾਲ ਸੁਣਦੇ ਹਾਂ। ਕਿਸ ਦਾ? ਕਵਲਾ ਕੰਤਾ, ਜਿਹੜਾ ਲਕਸ਼ਮੀ ਨੂੰ ਪੈਦਾ ਕਰਨ ਵਾਲਾ, ਲਕਸ਼ਮੀ ਦਾ ਮਾਲਕ ਹੈ, ਮਾਇਆ ਦਾ ਪਤੀ ਜੋ ਪਰਮਾਤਮਾ ਹੈ, ਉਸੇ ਦਾ ਕੀਰਤਨ ਕਰਦੇ ਹਾਂ ਰਸਨਾ ਨਾਲ, ਉਸੇ ਦਾ ਜਸ ਕੰਨਾਂ ਨਾਲ ਸੁਣਦੇ ਹਾਂ ਜੀ।
ਹਾਰ ਦਾਤਾ ਸਭ ਜਗਤ ਪਿਖਾਰੀਆ, ਮੰਗਤ ਜਨ ਜਨਤਾ।
ਦਾਤਾ ਤੇ ਕਹਿੰਦੀ ਇੱਕ ਅਕਾਲ ਪੁਰਖ ਵਾਹਿਗੁਰੂ ਆ, ਬਾਕੀ ਤਾਂ ਸਾਰੀ ਸ੍ਰਿਸ਼ਟੀ ਉਹਦੇ ਦਰ ਦੀ ਮੰਗਤੀ ਹੈ। ਹਰ ਦਾਤਾ ਸਭ ਜਗਤ ਪਿਖਾਰੀ ਆ, ਸਾਰਾ ਸੰਸਾਰ ਪਿਖਾਰੀ ਹੈ, ਮੰਗਤ ਜਨ ਜਨਤਾ, ਸਾਰੀ ਜਨਤਾ ਉਸ ਦਾਤ ਪਰਮਾਤਮਾ ਤੋਂ, ਦਾਤੇ ਤੋਂ ਦਾਤਾਂ ਲੈ ਕੇ ਖਾਂਦੀ ਹੈ।
ਹਾਰ ਦੇਵੋ ਦਾਨ ਦਇਆਲ ਹੋਏ, ਵਿੱਚ ਪਾਥਰ ਕ੍ਰਿਮ ਜਨਤਾ।
ਹਰ ਦੇਵੋ ਦਾਨ ਦਇਆਲ ਹੋਏ, ਉਹ ਦਾਨ ਸਤਸੰਗ ਜੀ ਦਿੰਦਾ ਦਾਤਾ ਨਾ, ਪਰਮਾਤਮਾ ਦਇਆਲ ਹੋ ਕੇ ਕਿਵੇਂ ਦਿੰਦਾ, ਵਿੱਚ ਪਾਥਰ ਕ੍ਰਿਮ ਜਨਤਾ, ਕਹਿੰਦੇ ਨੇ ਪੱਥਰ ਵਿੱਚ ਜਿਹੜੇ ਕਿਰਮ ਕੀੜੇ ਪੈਦਾ ਕੀਤੇ ਨਾ, ਸ਼ੱਕਰ ਖੋੜ ਕੀੜਾ ਜਿਹਨੂੰ ਕਹਿੰਦੇ ਆ, ਖੁਸ਼ਕ ਪੱਥਰਾਂ ਚ ਹੁੰਦਾ, ਉਹਨੂੰ ਵੀ ਸਤਸੰਗ ਜੀ ਰਿਜਕ ਪਰਮਾਤਮਾ ਪਹੁੰਚਾਉਂਦਾ। ਜਿਸ ਕਰਕੇ ਉਹਨੂੰ ਦਾਤਾ ਆਖਿਆ, ਸਾਰੀ ਸ੍ਰਿਸ਼ਟੀ ਉਹਦੇ ਦਰ ਦੀ ਮੰਗਤੀ ਹੈ। ਉਹ ਪੱਥਰ ਵਿੱਚ ਪੈਦਾ ਕੀਤੇ ਕੀੜਿਆਂ ਨੂੰ ਵੀ ਸਤਸੰਗ ਜੀ ਰਿਜਕ ਦਿੰਦਾ। ਪਾਖਣ ਕੀਟ ਗੁਪਤ ਹੋਏ ਰਹਿਤਾ, ਤਾਚੋ ਮਾਰਗ ਨਾਹੀ। ਭਗਤ ਧੰਨਾ ਜੀ ਦਾ ਬਚਨ ਗੁਰਬਾਣੀ ਵਿੱਚ ਕਹਿੰਦੇ, ਵੇਖੋ ਪੱਥਰ ਵਿੱਚ ਕੀੜਾ ਹੁੰਦਾ ਗੁਪਤ ਆ, ਕੋਈ ਰਸਤਾ ਨੀ ਬਾਹਰ ਆਉਣ ਦਾ ਨਾ ਅੰਦਰ ਜਾਣ ਦਾ, ਕਹਿੰਦੇ ਨੇ ਫਿਰ ਵੀ ਉੱਥੇ ਉਹਨੂੰ ਸਤਸੰਗ ਜੀ ਪਰਮਾਤਮਾ ਨੇ ਰਿਜਕ ਦਿੱਤਾ। ਜਿਹੜਾ ਪੱਥਰ ਦਾ ਕੀੜਾ ਹੈ, ਕੋਈ ਉੱਥੇ ਰਸਤਾ ਨਹੀਂ ਹੁੰਦਾ ਕਿ ਉਹ ਬਾਹਰੋਂ ਆਣ ਕੇ ਕੁਝ ਖਾ ਕੇ ਫਿਰ ਪੱਥਰ ਵਿੱਚ ਚਲਿਆ ਜਾਏ। ਪਾਖਣ ਕੀਟ ਗੁਪਤ ਹੋਏ ਰਹਿਤਾ, ਤਾਚੋ ਮਾਰਗ ਨਾਹੀ। ਕਹਿੰਦੇ ਨੇ ਵੇਖੋ ਉੱਥੇ ਕੋਈ ਰਸਤਾ ਤਾਂ ਨਹੀਂ ਨਾ, ਜੇ ਉਸ ਪੱਥਰ ਵਿੱਚ ਖੁਸ਼ਕ ਪੱਥਰਾਂ ਚ ਪੈਦਾ ਕੀਤੇ ਕੀੜੇ ਨੂੰ ਸਤਸੰਗ ਜੀ ਪਰਮਾਤਮਾ ਅਨਾਜ ਦੇ ਸਕਦਾ। ਮੰਗਲਾ ਡੈਮ ਇੱਕ ਸਤਸੰਗ ਜੀ ਹੈ, ਜਿਵੇਂ ਆਪਣੇ ਪਾਖੜਾ ਡੈਮ ਹੈ, ਐਵੇਂ ਪਾਕਿਸਤਾਨ ਵਿੱਚ ਮੰਗਲਾ ਡੈਮ ਹੈ। ਅਜੀਤ ਅਖਬਾਰ ਤੇ ਇੱਕ ਵਾਰੀ ਇਹ ਖਬਰ ਲੋਕਾਂ ਨੇ ਬੜੀ ਹੈਰਾਨੀ ਨਾਲ ਪੜ੍ਹੀ ਸੀ ਕਿ ਮੰਗਲਾ ਡੈਮ ਤੋਂ ਇੱਕ ਸਤਸੰਗ ਜੀ ਟਰੱਕ ਦਾ ਡਰਾਈਵਰ ਤਵਾ ਲੈ ਕੇ ਆਇਆ। ਮਿੱਟੀ ਦੇ ਤਵੇ ਸਨ ਪਹਿਲੇ ਸਮਿਆਂ ਚ, ਤੇ ਮਿੱਟੀ ਦਾ ਤਵਾ ਲਿਆਂਦਾ, ਜਦੋਂ ਪ੍ਰਸ਼ਾਦੇ ਉਹਦੇ ਤੇ ਪਕਾਏ ਤੇ ਕਹਿੰਦੇ ਵਿਚਕਾਰੋਂ ਪ੍ਰਸ਼ਾਦਾ ਸਤਸੰਗ ਜੀ ਕੱਚਾ ਰਹਿ ਜਾ ਕਰੇ, ਤੇ ਉਹਨੇ ਨਾਰਾਜ਼ਗੀ ਪ੍ਰਗਟ ਕੀਤੀ ਕੁਝ ਆਪਣੀ ਘਰ ਵਾਲੀ ਨਾਲ, ਭਈ ਇਹ ਕਿਹੜਾ ਨਵਾਂ ਫੈਸ਼ਨ ਚੱਲ ਪਿਆ ਭਈ ਪ੍ਰਸ਼ਾਦਾ ਪਾਸਿਓਂ ਪਾਸਿਓਂ ਪਕਾਉਣਾ ਤੇ ਵਿੱਚੋਂ ਕੱਚਾ ਰੱਖਣਾ। ਉਹਨੇ ਆਖਿਆ ਵੀ ਇਹ ਫੈਸ਼ਨ ਕੋਈ ਨੀ, ਜਿਹੜਾ ਤੁਸੀਂ ਤਵਾ ਲਿਆਂਦਾ ਤਵੇ ਜੀ ਕੋਈ ਐਸੀ ਗੱਲ ਹੈ, ਭਈ ਵਿਚਕਾਰੋਂ ਪ੍ਰਸ਼ਾਦਾ ਪੱਕਦਾ ਹੀ ਨਹੀਂ। ਉਹਨੇ ਸਤਸੰਗ ਜੀ ਤਵਾ ਭੰਨ ਕੇ ਵੇਖਿਆ ਤੇ ਵਿਚਕਾਰੋਂ ਇੱਕ ਜਿਉਂਦਾ ਕੀੜਾ ਨਿਕਲਿਆ। ਹੈਰਾਨ ਹੋ ਕੇ ਕਹਿੰਦੇ ਖੁਦਾ ਨੂੰ ਸਜਦਾ ਕੀਤਾ ਵੀ ਤੇਰੀ ਕੁਦਰਤ ਨੂੰ ਤੂੰ ਆਪ ਹੀ ਜਾਣਦਾ, ਚਾਰ ਚ ਫੇਰਿਓ ਤੇ ਬੰਨਦੇ ਇਹ ਮਿੱਟੀ, ਤੇ ਮਿੱਟੀ ਦੇ ਵਿੱਚ ਕੀੜਾ ਤੇ ਉਹ ਵੀ ਜਿਉਂਦਾ, ਤੇ ਫਿਰ ਜੇ ਅੱਗ ਤੇ ਰੱਖਿਆ ਤੇ ਤੂੰ ਉਹਨੂੰ ਸੇਕ ਨੀ ਲੱਗਣ ਦਿੰਦਾ। ਉਹਨੇ ਥਾਂ ਤੇ ਤਵਾ ਹੀ ਠੰਡਾ ਰੱਖੀ ਜਾਂਦਾ, ਪ੍ਰਸ਼ਾਦਾ ਹੀ ਉਹਨੇ ਥਾਂ ਤੋਂ ਕੱਚਾ ਰਹਿੰਦਾ, ਇਹ ਉਹਦੀ ਕਲਾ ਵਰਤੀ ਸਭ ਥਾਵਾਂ ਤੇ। ਤਾਂ ਹੀ ਆਖਿਆ ਨਾ, ਪਾਖਣ ਕੀਟ ਗੁਪਤ ਹੋਏ ਰਹਿਤਾ, ਤਾਚੋ ਮਾਰਗ ਨਾਹੀ। ਕਹੇ ਧੰਨਾ, ਕਹਿੰਦੇ ਨੇ ਉਹਨੇ ਪੱਥਰ ਵਿੱਚ ਕੀੜੇ ਪੈਦਾ ਕੀਤੇ ਹੈ, ਜਿੱਥੇ ਕੋਈ ਰਿਜਕ ਪਹੁੰਚਣ ਦਾ ਵੀ ਸਤਸੰਗ ਜੀ ਮਾਰਗ ਰਸਤਾ ਨਹੀਂ ਹੈ, ਉੱਥੇ ਵੀ ਉਹ ਉਹਨਾਂ ਨੂੰ ਰਿਜਕ ਦਿੰਦਾ, ਇਸ ਕਰਕੇ ਉਹਨੂੰ ਦਾਤਾ ਆਖਿਆ। ਆਮ ਤੌਰ ਤੇ ਚਲੋ ਕੋਈ ਦੁਨਿਆਵੀ ਦਾਤਾ ਕਿਸੇ ਨੂੰ ਦੇਵੇਗਾ, ਕਿਸੇ ਦੀ ਬਾਂਹ ਫੜ ਸਕਦਾ ਥੋੜੀ ਦੇਰ ਲਈ, ਪਰ ਇਹਨਾਂ ਸੂਖਮ ਸਤਸੰਗ ਜੀ ਜਨਤਾ ਨੂੰ ਤਾਂ ਨਹੀਂ ਨਾ ਦੇ ਸਕਦਾ, ਜਿਹੜੇ ਸੂਖਮ ਜੰਤ ਪੈਦਾ ਕੀਤੇ ਪਰਮਾਤਮਾ ਨੇ, ਜਿਹੜੇ ਉਵੇਂ ਦਿਸਣ ਵਿੱਚ ਵੀ ਨਾ ਹੋਣ। ਹੁਣ ਖੁਸ਼ਕ ਪੱਥਰ ਵਿੱਚ ਸਾਹ ਸੈਲ ਪੱਥਰ ਮੈਂ ਜੰਤ ਪਾਏ ਤਾਂ ਕਰ ਰਿਜਕ ਆਗਿਆ ਕਰ ਧਰਿਆ। ਮਹਾਰਾਜ ਨੇ ਕਿਹਾ ਸੈਲ ਪੱਥਰ ਉਸੇ ਨੂੰ ਕਹਿੰਦੇ ਖੁਸ਼ਕ ਪੱਥਰਾਂ ਨੂੰ, ਪਹਾੜਾਂ ਨੂੰ, ਜਿਹੜੇ ਵੇਖਣ ਵਿੱਚ ਵੀ ਨਹੀਂ ਆਉਂਦੇ ਪਰਮਾਤਮਾ, ਉਹਨਾਂ ਨੂੰ ਵੀ ਰਿਜਕ ਦਿੰਦਾ। ਇਸ ਕਰਕੇ ਆਖਿਆ ਭਾਈ ਉਹ ਸਭ ਤੋਂ ਵੱਡਾ ਦਾਤਾ ਹੈ। ਦੇਵੋ ਹਰ ਦੇਵੋ ਦਾਨ ਦਿਆਲ ਹੋਏ, ਵਿੱਚ ਪਾਥਰ ਕ੍ਰਿਮ ਜਨਤਾ। ਕਹਿੰਦੇ ਨੇ ਜਿਹੜੇ ਪੱਥਰਾਂ ਚ ਕੀੜੇ ਪੈਦਾ ਕੀਤੇ, ਜਿਹੜੇ ਸੂਖਮ ਜੰਤ ਪੈਦਾ ਕੀਤੇ ਉਹਨਾਂ ਨੂੰ ਵੀ ਰੱਬ ਦਿੰਦਾ ਹੈ ਜੀ ਰਿਜਕ।
ਜਨ ਨਾਨਕ ਨਾਮ ਧਿਆਇਆ ਗੁਰਮੁਖ ਧਨਵੰਤਾ।
ਉਹ ਗੁਰਮੁਖ ਧਨ ਹਨ, ਧਨਤਾ ਦੇ ਯੋਗ ਨੇ ਜਿਹੜੇ ਨਾਮ ਧਿਆਉਂਦੇ ਹਨ ਜੀ।
ਸਲੋਕ ਮਹੱਲਾ ਤੀਜਾ ਪੜਨਾ ਗੁੜਨਾ ਸੰਸਾਰ ਕੀ ਕਾਰ ਹੈ ਅੰਦਰ ਤ੍ਰਿਸ਼ਨਾ ਵਿਕਾਰ।
ਬਹੁਤ ਜਿਆਦਾ ਸਾਧ ਸੰਗਤ ਜੀ ਕੋਈ ਪੜ੍ਹ ਲਿਖ ਵੀ ਜਾਵੇ ਕਹਿੰਦੇ ਸੰਸਾਰ ਦੀ ਕਾਰ ਆ। ਬਹੁਤ ਜਿਆਦਾ ਪੜ੍ਹ ਲੈਣ ਦੇ ਨਾਲ ਵੀ ਅੰਦਰੋਂ ਵਿਕਾਰ ਤੇ ਤ੍ਰਿਸ਼ਨਾ ਨੀ ਸਾਧ ਸੰਗਤ ਜੀ ਮਰਦੀ। ਦੁਨਿਆਵੀ ਪੜ੍ਹਾਈ ਬਹੁਤ ਜ਼ਿਆਦਾ ਹੋਵੇ ਤੇ ਦੁਨੀਆਂ ਦੇ ਸੁੱਖ ਵੀ ਬਹੁਤ ਜ਼ਿਆਦਾ ਮਿਲਦੇ ਆ, ਚੰਗੀ ਗੱਲ ਹੈ, ਪਰ ਕਹਿੰਦੇ ਨੇ ਕਿ ਬਹੁਤ ਪੜ੍ਹ ਲੈਣ ਦੇ ਨਾਲ ਅੰਦਰੋਂ ਤ੍ਰਿਸ਼ਨਾ ਮਰ ਗਈ, ਅੰਦਰੋਂ ਵਿਕਾਰ ਮਿਟ ਗਏ। ਨਹੀਂ, ਅਸਲ ਵਿੱਚ ਪੜ੍ਹਾਈ ਸਾਧ ਸੰਗਤ ਜੀ ਉਹ ਹੈ ਜਿਹੜੀ ਨਾਮ ਦੀ ਕੀਤੀ ਜਾਵੇ। ਨਾਮ ਜਪਣ ਵਾਲੇ ਦੇ ਹੀ ਮਨ ਨੂੰ ਸੁੱਖ ਹੈ। ਨਾਮ ਭਾਵੇਂ ਕੋਈ ਪੜ੍ਹਿਆ ਜਪ ਲਵੇ ਤੇ ਭਾਵੇਂ ਅਨਪੜ੍ਹ ਜਪੇ। ਹਜ਼ੂਰ ਦੇ ਬਚਨ ਨੇ ਜੋ ਪ੍ਰਾਣੀ ਗੋਬਿੰਦ ਤੇ ਆਪੈ ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ। ਜੋ ਵੀ ਪ੍ਰਾਣੀ ਗੋਬਿੰਦ ਨੂੰ ਧਿਆਵੇਗਾ ਭਾਵੇਂ ਉਹ ਪੜ੍ਹਿਆ ਤੇ ਭਾਵੇਂ ਨਹੀਂ ਪੜ੍ਹਿਆ ਦੁਨੀਆਂ ਦੇ ਅੱਖਰ, ਉਹ ਪਰਮਗਤੀ ਨੂੰ ਜ਼ਰੂਰ ਪ੍ਰਾਪਤ ਕਰਦਾ ਭਾਵੇਂ ਉਹ ਪੜ੍ਹਿਆ ਤੇ ਭਾਵੇਂ ਨਹੀਂ। ਜੇ ਪੜ੍ਹਿਆ ਨਾਮ ਧਿਆਉਂਦਾ ਤਾਂ ਵੀ ਪਾਰ ਹੈ, ਜੇ ਅਨਪੜ੍ਹ ਨਾਮ ਧਿਆਉਂਦਾ ਤਾਂ ਵੀ ਪਾਰ ਹੈ। ਕਹਿੰਦੀ ਅੰਦਰੋਂ ਵਿਕਾਰਾਂ ਦਾ ਮਰਨਾ ਨਾਮ ਕਰਕੇ ਹੈ, ਤ੍ਰਿਸ਼ਨਾ ਦੀ ਨਿਵਿਰਤੀ ਨਾਮ ਕਰਕੇ ਹੈ। ਜੇ ਬਹੁਤ ਜ਼ਿਆਦਾ ਪੜ੍ਹ ਗਿਆ ਪਰ ਤ੍ਰਿਸ਼ਨਾ ਸਾਧ ਸੰਗਤ ਜੀ ਵੱਧ ਗਈ ਹੈ, ਜੇ ਬਹੁਤ ਜ਼ਿਆਦਾ ਪੜ੍ਹ ਗਿਆ ਤੇ ਵਿਕਾਰ ਸਗੋਂ ਵੱਧ ਗਏ, ਕਹਿੰਦੇ ਫਿਰ ਕੀ ਪੜ੍ਹਿਆ ਉਹ? ਪੜ੍ਹਨਾ ਗੁੜਨਾ ਸੰਸਾਰ ਕੀ ਕਾਰ ਹੈ? ਇੱਥੋਂ ਤੱਕ ਮਹਾਰਾਜ ਨੇ ਬਚਨ ਕੀਤੇ, ਉਹ ਕਹਿੰਦੇ ਨੇ ਪੜ੍ਹਿਆ ਮੂਰਖ ਆਖੀਐ ਜਿਸ ਲੱਭ ਲੋਭ ਅਹੰਕਾਰ। ਤ੍ਰਿਸ਼ਨਾ ਤੇ ਘਟਣੀ ਚਾਹੀਦੀ ਸੀ, ਜੇ ਵੱਧ ਗਈ ਤੇ ਮਹਾਰਾਜ ਨੇ ਆਖਿਆ ਫਿਰ ਪੜ੍ਹਿਆ ਦੀ ਗਿਣਤੀ ਮੂਰਖਾਂ ਵਿੱਚ ਹੀ ਹੈ, ਉਹਨਾਂ ਦੀ ਜਿਹਨਾਂ ਦਾ ਲੱਭ ਤੇ ਲੋਭ ਵਧਿਆ ਘਟਿਆ ਨੀ ਪੜ੍ਹਨ ਕਰਕੇ। ਗੁਰੂ ਸਾਹਿਬ ਜੀ ਦਾ ਬਚਨ ਆ, ਕੋ ਆਪਣੇ ਕੋ ਨਹੀਂ ਦਲੀਲ। ਪੜ੍ਹਿਆ ਮੂਰਖ ਆਖੀਐ ਜਿਸ ਲੱਭ ਲੋਭ ਅਹੰਕਾਰ ਆ, ਕਹਿੰਦੇ ਜਿਹਨੂੰ ਲੱਭ ਆ ਲੋਭ ਆ ਅਹੰਕਾਰ ਆ ਉਹਨੂੰ ਪੜ੍ਹਿਆ ਨਾ ਆਖੋ, ਉਹਨੂੰ ਮੂਰਖ ਆਖੋ। ਫਿਰ ਪੜ੍ਹ ਕੇ ਤੇ ਕਰਨਾ ਚਾਹੀਦਾ ਸੀ, ਪੜ੍ਹਾਈ ਤੇ ਤਾਂ ਸੀ ਨਾ ਜੇ ਅੰਮ੍ਰਿਤ ਬਣਦੇ, ਵੀ ਅੰਦਰੋਂ ਵਿਕਾਰ ਵੀ ਮਰੇ ਤੇ ਤ੍ਰਿਸ਼ਨਾ ਵੀ ਘਟੀ। ਜੇ ਲੱਭ ਵੀ ਵੱਧ ਗਿਆ, ਲੋਭ ਵੀ ਵੱਧ ਗਿਆ ਤੇ ਹੰਕਾਰ ਵੀ ਵੱਧ ਗਿਆ, ਫਿਰ ਕੀ ਪੜ੍ਹਿਆ ਉਹ? ਤੇ ਸਿਆਣਿਆਂ ਨੇ ਇੱਕ ਗੱਲ ਆਖੀ, ਕਹਿੰਦੇ ਸਾਧ ਸੰਗਤ ਜੀ ਭਾਵੇਂ ਪਹਿਲੇ ਸਮੇਂ ਵਿੱਚ ਪੜ੍ਹਾਈ ਘੱਟ ਸੀ ਪਰ ਸਿਆਣਿਆਂ ਦੀ ਗਿਣਤੀ ਵੱਧ ਸੀ। ਸਿਆਣੇ ਭਾਵ ਸੰਤੋਖੀ, ਪਰਉਪਕਾਰੀ, ਭਲਾ ਕਰਨ ਵਾਲੇ, ਤ੍ਰਿਸ਼ਨਾ ਰਹਿਤ, ਕਹਿੰਦੇ ਉਹਨਾਂ ਦੀ ਗਿਣਤੀ ਉਦੋਂ ਵੱਧ ਸੀ, ਦੁਨਿਆਵੀ ਪੜ੍ਹਾਈ ਘੱਟ ਸੀ। ਹੁਣ ਦੁਨਿਆਵੀ ਪੜ੍ਹਾਈ ਸਾਧ ਸੰਗਤ ਜੀ ਬਹੁਤੀ ਹੈ ਪਰ ਸਿਆਣਿਆਂ ਦੀ ਗਿਣਤੀ ਘੱਟ ਆ। ਵਿਦਵਾਨਾਂ ਦੀ ਭਾਸ਼ਾ ਵਿੱਚ ਸਿਆਣਾ ਉਹ ਪਰਉਪਕਾਰੀ ਤੁਹਾਨੂੰ ਘੱਟ ਮਿਲਣਗੇ, ਜਿੰਨੀ ਪੜ੍ਹਾਈ ਵਧੀਆ ਖੁਸ਼ਕੀ ਵੀ ਉਨੀ ਨਾਲ ਹੀ ਵਧੀ ਹੈ। ਅੱਗੇ ਵੀ ਇੱਕ ਦੋ ਵਾਰੀ ਬੇਨਤੀ ਕੀਤੀ ਵੀ ਕਦੀ ਸਮਾਂ ਸੀ ਸਾਧ ਸੰਗਤ ਜੀ ਇੰਨਾ ਪਰਉਪਕਾਰੀ, ਇੰਨਾ ਭਲੇ ਦਾ ਸਮਾਂ, ਵੀ ਭਾਵੇਂ ਲੋਕ ਪੜ੍ਹੇ ਤੇ ਬਹੁਤੇ ਨਹੀਂ ਸਨ ਪਰ ਜੇ ਪਿੰਡ ਦੀ ਧੀ ਤੁਰੀ ਜਾਂਦੀ ਦਿਸ ਪੈਣੀ ਤੇ ਜੇ ਬੱਸ ਚ ਮਿਲ ਪੈਣੀ ਤੇ ਉਹਨੂੰ ਕਿਰਾਇਆ ਨੀ ਦੇਣ ਦੇਣਾ। ਜੇ ਤਾਂਗੇ ਜੱਕੇ ਵਿੱਚ ਬੈਠੀ ਆ ਤੇ ਭਾਵੇਂ ਪਿੰਡ ਦੀ ਨਹੁੰ ਆ ਭਾਵੇਂ ਧੀ ਆ, ਸਾਧ ਸੰਗਤ ਜੀ ਜੇ ਬਜ਼ੁਰਗ ਬੈਠਾ ਕਹਿਣਾ ਪੁੱਤ ਤੂੰ ਮੇਰੇ ਹੁੰਦਿਆਂ ਕਿਰਾਇਆ ਨੀ ਦੇ ਸਕਦੀ, ਇੰਨਾ ਆਪਸੀ ਪਿਆਰ, ਇੰਨਾ ਪਰਉਪਕਾਰ, ਇੰਨੀ ਭਾਵਨਾ, ਇੰਨੀ ਖਿੱਚ। ਜੇ ਪਿੰਡ ਦਾ ਜਵਾਈ ਤੁਰਿਆ ਆਉਂਦਾ ਸਾਧ ਸੰਗਤ ਜੀ ਫਿਰਨੀ ਤੇ ਦਿਸ ਪਿਆ ਨਾ ਕਿਸੇ ਨੂੰ ਤੇ ਜਿਸ ਦਾ ਦਰਵਾਜ਼ਾ ਖੁੱਲਾ ਜੀ ਉਹਨੇ ਵੇਖ ਲਿਆ, ਸਭ ਤੋਂ ਪਹਿਲਾਂ ਉਹਨੇ ਖਿੱਚ ਕੇ ਲਿਆ ਜਾਣਾ ਪ੍ਰਾਹੁਣਿਆਂ, ਉਹਨਾਂ ਦਾ ਕੀ ਤੇ ਸਾਡਾ ਕੀ, ਚਾਹ ਪੀਤੇ ਬਿਨਾਂ ਨੀ ਜਾਣ ਦੇਣਾ। ਤੇ ਹੁਣ ਤੱਕੋ ਆਪਣੇ ਪ੍ਰਾਹੁਣੇ ਨੂੰ ਵੀ ਇੰਨੇ ਪ੍ਰੇਮ ਨਾਲ ਬੁਲਾਵੇ ਤੇ ਸਾਧ ਸੰਗਤ ਜੀ ਤਾਂ ਨੀ ਕਹਿਣਾ ਚਾਹੀਦਾ ਸਗੋਂ ਕਿਸੇ ਦੇ ਨੂੰ ਤੇ ਕੀ ਚਾਹ ਪਿਆਉਣੀ ਹੈ। ਤਾਂ ਵਿਦਵਾਨ ਆਖਿਆ ਕਹਿੰਦੇ ਉਦੋਂ ਪੜ੍ਹਾਈ ਭਾਵੇਂ ਘੱਟ ਸੀ ਪਿਆਰ ਜ਼ਿਆਦਾ ਸੀ, ਸਿਆਣਿਆਂ ਦੀ ਗਿਣਤੀ ਉਦੋਂ ਵੱਧ ਸੀ, ਭਾਵੇਂ ਦੁਨਿਆਵੀ ਪੜ੍ਹਾਈ ਘੱਟ ਸੀ ਪੜ੍ਹਾਈ ਵੱਧ ਗਈ ਤੇ ਖੁਸ਼ਕੀ ਵੀ ਵੱਧ ਗਈ। ਕਹਿੰਦੇ ਹੁਣ ਸਿਆਣਿਆਂ ਦੀ ਗਿਣਤੀ ਘੱਟ ਆ ਪੜ੍ਹਾਈ ਭਾਵੇਂ ਵੱਧ ਗਈ ਹੈ। ਤਾਂ ਮਹਾਰਾਜ ਨੇ ਬਚਨ ਕੀਤਾ, ਕਹਿੰਦੇ ਪੜ੍ਹਨਾ ਗੁਣਨਾ ਸੰਸਾਰ ਕੀ ਕਾਰ ਆ, ਕਹਿੰਦੇ ਸੰਸਾਰੀ ਕੰਮ ਆ ਪੜ੍ਹ ਲੈਣਾ, ਚੰਗੀ ਗੱਲ ਆ, ਮਾੜੀ ਨਹੀਂ। ਦੁਨਿਆਵੀ ਤੌਰ ਤੇ ਪੜ੍ਹਾਈ ਸੁੱਖ ਦਿੰਦੀ ਹੈ ਪਰ ਕਹਿੰਦੇ ਨੇ ਅਸਲ ਤੇ ਸੁੱਖ ਆ ਨਾ ਅੰਦਰੋਂ ਤ੍ਰਿਸ਼ਨਾ ਮਰੇ, ਤੇ ਤ੍ਰਿਸ਼ਨਾ ਤਾਂ ਮਰੀ ਕੋਈ ਨੀ ਤੇ ਫਿਰ ਪੜ੍ਹਾਈ ਕਿਸ ਕੰਮ ਆਈ? ਪੜ੍ਹਨਾ ਗੁਣਨਾ ਸੰਸਾਰ ਕੀ ਕਾਰ ਹੈ ਅੰਦਰ ਤ੍ਰਿਸ਼ਨਾ ਵਿਕਾਰ, ਕਹਿੰਦੇ ਅੰਦਰੋਂ ਕੋਈ ਤ੍ਰਿਸ਼ਨਾ ਨੀ ਮਰੀ, ਕੋਈ ਵਿਕਾਰ ਨੀ ਮਰਿਆ, ਉਹ ਤੇ ਸਗੋਂ ਵੱਧ ਗਏ ਆ। ਤੇ ਫਿਰ ਸਮਝ ਲਓ ਇਹ ਸੰਸਾਰੀ ਕੰਮ ਹੀ ਕੀਤਾ, ਨਿਰੰਕਾਰੀ ਕੰਮ ਨਹੀਂ ਕੀਤਾ। ਅਧਿਆਤਮਕ ਪੱਖ ਤੋਂ ਤੂੰ ਪੂਰਾ ਹੀ ਆ ਅਜੇ ਖਾਲੀ, ਬਿਲਕੁਲ ਉਸੇ ਤਰ੍ਹਾਂ ਦਾ, ਉਸ ਪਾਸੇ ਤੋਂ ਤੂੰ ਅਜੇ ਬਿਲਕੁਲ ਹੀ ਖਾਲੀ ਹੈ। ਇਧਰੋਂ ਪੜ੍ਹ ਗਿਆ ਤੇ ਹੰਕਾਰ ਵੀ ਵੱਧ ਗਿਆ, ਤ੍ਰਿਸ਼ਨਾ ਵੀ ਸਗੋਂ ਤੇਰੀ ਵੱਧ ਗਈ ਹੈ। ਕਹਿੰਦੇ ਸੰਸਾਰੀ ਕਾਰਜ ਤੇ ਲਿਆ ਕਰ, ਪਰ ਅਸਲ ਵਿੱਚ ਇੱਕ ਪਾਸਾ ਸਫਲਾ ਕਰਕੇ ਦੂਜਾ ਪਾਸਾ ਡੋਬ ਲਿਆ ਤੂੰ ਆਪਣਾ। ਅੰਦਰੋਂ ਤ੍ਰਿਸ਼ਨਾ ਮਰਦੀ, ਵਿਕਾਰ ਮਰਦੇ, ਇਸ ਪੜ੍ਹਾਈ ਕਰਕੇ ਫਿਰ ਸਮਝਦੇ ਪੜ੍ਹਾਈ ਤੇਰੇ ਲਈ ਅੰਮ੍ਰਿਤ ਬਣੀ ਹੈ।
ਹਉਮੈ ਵਿੱਚ ਸਭ ਪੜ੍ਹ ਥਕੇ ਦੂਜੇ ਭਾਏ ਖੁਆਰ।
ਕਹਿੰਦੇ ਨੇ ਫਿਰ ਪੜ੍ਹ ਕੇ ਹੰਕਾਰੀ ਹੋ ਗਿਆ ਨਾ, ਪੜ੍ਹ ਕੇ ਕਾੜੀ ਗਿਆ ਕਹਿੰਦੇ ਹੁੰਦੇ ਬਜ਼ੁਰਗ। ਹਉਮੈ ਵਿੱਚ ਸਭ ਪੜ੍ਹ ਥਕੇ ਦੂਜੇ ਭਾਏ ਖੁਆਰ, ਕਹਿੰਦੇ ਦਵੈਤ ਵਧੀ ਆ ਤੇ ਖੁਆਰੀ ਵਧੀ। ਜਿੰਨੀ ਹਿਰਦੇ ਚ ਦਵੈਤ ਆਈ, ਜਿੰਨਾ ਹਿਰਦਾ ਖੁਸ਼ਕ ਹੋ ਗਿਆ, ਦੂਜੇ ਬੰਦੇ ਨੂੰ ਬੰਦਾ ਹੀ ਨਹੀਂ ਜਾਣਦਾ, ਹੁਣ ਭਾਈ ਆਪਣੇ ਆਪ ਨੂੰ ਪੜਿਆ ਸਮਝੀ ਜਾਂਦਾ ਬਹੁਤਾ, ਕਹਿੰਦੇ ਨੇ ਇਹ ਹੁਣ ਤੇਰੇ ਲਈ ਖੁਆਰੀ ਵਧੀ ਹੈ, ਕਿਸੇ ਦਾ ਕੋਈ ਨੁਕਸਾਨ ਨਹੀਂ, ਤੇਰੇ ਹਿਰਦੇ ਚ ਹੰਕਾਰ ਵੱਧ ਗਿਆ, ਤ੍ਰਿਸ਼ਨਾ ਵੱਧ ਗਈ, ਵਿਕਾਰ ਵੱਧ ਗਏ, ਤੇ ਇਸ ਹਉਮੈ ਦੇ ਵਧਣ ਕਰਕੇ ਖੁਆਰੀ ਵੀ ਤੇਰੀ ਵੱਧ ਗਈ ਹੈ।
ਸੋ ਪੜਿਆ ਸੋ ਪੰਡਤ ਬੀਨਾ ਗੁਰ ਸ਼ਬਦ ਕਰੇ ਵਿਚਾਰ।
ਅਸਲ ਵਿੱਚ ਕਹਿੰਦੇ ਨੇ ਉਹ ਹੀ ਪੜਿਆ ਜੇ ਤੇ ਉਹ ਹੀ ਪੰਡਿਤ ਜੇ, ਉਹੀ ਵਿਦਵਾਨ ਜੇ, ਉਹੀ ਸਿਆਣਾ ਜੇ, ਬੀਨਾ ਹੁੰਦਾ ਸਾਧ ਸੰਗਤ ਜੀ, ਬੀਨਣ ਵਾਲਾ, ਜਾਣਨ ਵਾਲਾ, ਸਿਆਣਾ, ਕਹਿੰਦੇ ਉਹ ਜ਼ਿਆਦਾ ਜਾਣਕਾਰ ਅਸਲ ਚ ਉਹ ਹੀ ਹੈ ਗੁਰ ਸ਼ਬਦ ਕਰੇ ਵਿਚਾਰ, ਜਿਹਨੇ ਗੁਰੂ ਦੇ ਸ਼ਬਦ ਦੀ ਵਿਚਾਰ ਕੀਤੀ ਹੈ। ਕਹਿੰਦੇ ਜੀ ਮਹਾਰਾਜ ਨੇ ਕਰਾਮਾਤਾਂ ਨਹੀਂ ਵਿਖਾਲੀਆਂ, ਗੁਰੂ ਸਾਹਿਬ ਜੀ ਪੜ੍ਹੇ ਨਹੀਂ ਸੀ, ਗੁਰੂ ਸਾਹਿਬ ਜੀ ਪੜ੍ਹੇ ਨਹੀਂ ਸੀ ਸਾਧ ਸੰਗਤ ਜੀ, ਇਹ ਛੋਟੀ ਕਰਾਮਾਤ ਆ ਵੀ ਆ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਇੱਦਾਂ ਦੀਆਂ ਪੌੜੀਆਂ ਉਚਾਰ ਦਿੱਤੀਆਂ, ਹਾਲਾਂਕਿ ਦੁਨਿਆਵੀ ਕਿਸੇ ਯੂਨੀਵਰਸਿਟੀ ਚ PhD ਨਹੀਂ ਕੀਤੀ ਮਹਾਰਾਜ ਜੀ ਨੇ, ਪਰ ਇਹ ਆਹ ਜਿਹੜੇ ਬਚਨ ਆ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਆਨੰਦ ਸਾਹਿਬ ਵਰਗੀਆਂ ਬਾਣੀਆਂ ਉਚਾਰਨ ਕਰ ਦਿੱਤੀਆਂ, ਇਹ ਛੋਟੀ ਕਰਾਮਾਤ ਆ, ਏਡੀ ਵੱਡੀ ਬਾਣੀ ਆਨੰਦ ਸਾਹਿਬ ਅਤੇ ਹਿਰਦੇ ਨੂੰ ਆਨੰਦ ਦੇਣ ਵਾਲੀ, ਸਾਧ ਸੰਗਤ ਜੀ ਇਕਾਗਰਤਾ ਬਖਸ਼ਣ ਵਾਲੀ, ਇੰਨੀ ਕਮਾਲ, ਇੰਨਾ ਪ੍ਰੇਮ, ਇੰਨੀਆਂ ਬਖਸ਼ਾਂ। ਅਸਲ ਵਿੱਚ ਸਾਰੀਆਂ ਪੜ੍ਹਾਈਆਂ, ਸਾਰੀ ਤਰ੍ਹਾਂ ਦੀ ਵਿਦਿਆ ਨਾਮ ਜਪਣ ਵਾਲਿਆਂ ਦੇ ਸਾਧ ਸੰਗਤ ਜੀ ਹਿਰਦੇ ਚ ਉਦਾਂ ਹੀ ਸਫੁਰਨ ਹੋ ਆਉਂਦੀ ਹੈ। ਇਹਦਾ ਅਰਥ ਇਹ ਨਹੀਂ ਵੀ ਦੁਨਿਆਵੀ ਪੜ੍ਹਾਈ ਮਾੜੀ ਹੈ ਜਾਂ ਮਹਾਰਾਜ ਨੇ ਉਹਨੂੰ ਸਾਧ ਸੰਗਤ ਜੀ ਠੀਕ ਨਹੀਂ ਆਖਿਆ, ਬਹੁਤ ਚੰਗੀ ਗੱਲ ਹੈ ਉਹ ਪੜ੍ਹਨਾ, ਪਰ ਸਿਰਫ ਦੁਨਿਆਵੀ ਪੱਖ ਤੋਂ, ਤੇ ਕੱਲਾ ਦੁਨਿਆਵੀ ਪੱਖ ਪੂਰਾ ਕਰਨ ਲਈ ਤੇ ਨਹੀਂ ਨਾ ਇਹ ਜਨਮ ਮਨੁੱਖਾ, ਇਹਦੇ ਨਾਲ ਤੇ ਸਾਧ ਸੰਗਤ ਜੀ ਅਧਿਆਤਮਕ ਪੱਖ ਵੀ ਪੂਰਾ ਕਰਨਾ, ਦੋਵੇਂ ਪਾਸੇ ਹੀ ਸਫਲੇ ਕਰਨੇ, ਸਿੱਕੇ ਦੇ ਦੋਵੇਂ ਪਾਸੇ ਸਾਧ ਸੰਗਤ ਜੀ ਸਹੀ ਹੋਣ ਤਾਂ ਹੀ ਚੱਲੇ ਨਾ। ਤਸਵੀਰ ਦਾ ਇੱਕ ਪਾਸਾ ਹੀ ਆਪਾਂ ਦੇਖਦੇ ਹਾਂ, ਸੰਸਾਰੀ ਪੱਖ, ਦੂਜਾ ਵੀ ਦੇਖਣਾ ਚਾਹੀਦਾ ਭਾਈ ਦੂਸਰੇ ਪਾਸੇ ਤੋਂ। ਫਿਰ ਦੂਸਰੇ ਦਾ ਤਾਂ ਮਹਾਰਾਜ ਨੇ ਉਹੋ ਹੀ ਬਚਨ ਕੀਤਾ, ਕਹਿੰਦੇ ਸੋ ਪੜ੍ਹਿਆ ਸੋ ਪੰਡਿਤ ਬੀਨਾ, ਕਹਿੰਦੇ ਪੰਡਿਤ ਹੁੰਦਾ ਵਿਦਵਾਨ, ਵਿਦਵਾਨ ਤੇ ਪੜ੍ਹਿਆ ਉਸੇ ਨੂੰ ਆਖੋ, ਸਿਆਣਾ ਜਾਣਕਾਰ ਉਸੇ ਨੂੰ ਹੀ ਆਖੋ, ਗੁਰ ਸ਼ਬਦ ਕਰੇ ਵਿਚਾਰ, ਜਿਹਨੇ ਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ ਆਪਣੇ ਅੰਦਰ ਤ੍ਰਿਸ਼ਨਾ ਤੇ ਵਿਕਾਰ ਮਾਰੇ ਹਨ ਜੀ।
ਅੰਦਰ ਖੋਜੈ ਤਤ ਲੈ ਪਾਏ ਮੁਖ ਦੁਆਰ,
ਉਸੇ ਨੂੰ ਪੜਿਆ ਤੇ ਪੰਡਿਤ ਆਖੋ, ਉਸੇ ਨੂੰ ਬਿਨਾਂ ਆਖੋ ਦਾਨਾ ਆਖੋ, ਅੰਦਰ ਖੋਜਿਆ ਤਤ ਲੈ, ਜਿਹਨੇ ਆਪਣੇ ਅੰਦਰ ਦੀ ਵੀ ਖੋਜ ਕੀਤੀ ਆ, ਜਿਹਨੇ ਤਤ ਸਿਧਾਂਤ ਨੂੰ ਪ੍ਰਾਪਤ ਕਰ ਲਿਆ, ਪਾਏ ਮੋਖ ਦਵਾਰ, ਤੇ ਜਿਹਨੇ ਮੁਕਤੀ ਦਾ ਦਰਵਾਜ਼ਾ ਲੈ ਲਿਆ, ਜਿਹਨੇ ਮੁਕਤੀ ਪ੍ਰਾਪਤ ਕਰ ਲਈ। ਮਹਾਰਾਜ ਕਹਿੰਦੇ ਅਸਲ ਵਿੱਚ ਉਹ ਜੇ ਪੜਿਆ, ਉਹ ਪੜਿਆ ਨਹੀਂ ਜਿਸ ਦੇ ਅੰਦਰੋਂ ਤ੍ਰਿਸ਼ਨਾ ਹੀ ਨਹੀਂ ਮਰੀ, ਪੜਿਆ ਉਹ ਹੈ ਜਿਹਨੇ ਅੰਦਰ ਦੀ ਖੋਜ ਕੀਤੀ, ਅੰਦਰ ਖੋਜਿਆ ਤਤ ਲੈ, ਆਪਣੇ ਆਪ ਨੂੰ ਆਪਣੇ ਹਿਰਦੇ ਵਿੱਚ ਝਾਤੀ ਮਾਰ ਕੇ ਵੇਖਿਆ ਵੀ ਮੇਰਾ ਨਿੱਜ ਸਰੂਪ ਕਿੱਥੇ ਬੈਠਾ ਜਿਹੜਾ ਅਜੇ ਤੱਕ ਨੇ ਮੈਨੂੰ ਪ੍ਰਾਪਤ ਹੋਇਆ, ਮੈਨੂੰ ਆਤਮ ਵਸਤੂ ਕਿਉਂ ਨਹੀਂ ਅਜੇ ਤੱਕ ਆਪਣੇ ਅੰਦਰੋਂ ਮਿਲੀ। ਪੜ੍ਹਾਈ ਤਾਂ ਉਹ ਸੀ ਜਿਹਨੇ ਉਹ ਲੱਭੀ, ਅੰਦਰ ਖੋਜਿਆ ਤਤ ਲੈ, ਜਿਹਨੇ ਆਪਣੇ ਅੰਦਰ ਦੀ ਖੋਜ ਕਰਕੇ ਤਤ ਲੱਭ ਲਿਆ, ਅੰਦਰੋਂ ਪ੍ਰਾਪਤ ਕਰ ਲਿਆ, ਪਾਏ ਮੋਖ ਦੁਆਰ ਤੇ ਮੁਕਤੀ ਦੇ ਦਰਵਾਜ਼ੇ ਨੂੰ ਪ੍ਰਾਪਤ ਕੀਤਾ, ਉਹ ਜਿਉਂਦਿਆਂ ਜੀਵਨ ਰਹਿੰਦਿਆਂ ਸਾਧ ਸੰਗਤ ਜੀ ਅਸਲ ਵਿੱਚ ਸੁੱਖ ਨੂੰ ਅਨੁਭਵ ਕਰ ਗਿਆ। ਕਹਿੰਦੇ ਅਸਲ ਵਿੱਚ ਉਹ ਹੀ ਪੰਡਿਤ, ਉਹ ਹੀ ਪੜਿਆ, ਉਹ ਹੀ ਬਿਨਾਂ ਜਾਣਕਾਰ ਹੈ, ਵਿਦਵਾਨ ਹੈ।
ਗੁਣ ਨਿਧਾਨ ਹਰ ਪਾਇਆ ਸਹਿਜ ਕਰੇ ਵਿਚਾਰ,
ਉਹਨੇ ਗੁਣਾਂ ਦੇ ਖਜ਼ਾਨੇ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ ਅਸਲ ਵਿੱਚ ਆਪਣੀ ਪੜ੍ਹਾਈ ਕਰਕੇ, ਸਹਿਜ ਕਰੇ ਵਿਚਾਰ, ਸਹਿਜ ਫਿਰ ਉਹ ਗਿਆਨ ਦੀ ਵਿਚਾਰ ਕਰਦਾ, ਸਹਿਜ ਭਾਵ ਗਿਆਨ। ਕਹਿੰਦੇ ਵਿਚਾਰ ਕਰਕੇ ਗੁਰੂ ਦੇ ਸ਼ਬਦ ਦੀ ਉਹਨੇ ਗਿਆਨ ਹਾਸਲ ਕੀਤਾ, ਅਸਲ ਵਿੱਚ ਉਸੇ ਨੂੰ ਪੜਿਆ ਜਾਣੋ ਜੀ।
ਧੰਨ ਵਪਾਰੀ ਨਾਨਕਾ ਜਿਸ ਗੁਰਮੁਖ ਨਾਮ ਆਧਾਰ,
ਉਹ ਵਪਾਰੀ ਸਾਧ ਸੰਗਤ ਜੀ ਕਹਿੰਦੇ ਧੰਨ ਹੈ ਜਿਹਨੇ ਆਣ ਕੇ ਨਾਮ ਦਾ ਆਸਰਾ, ਜਿਸ ਗੁਰਮੁਖ ਨੇ ਨਾਮ ਦਾ ਆਸਰਾ ਲੈ ਕੇ ਸਵਾਸਾਂ ਦੀ ਪੂੰਜੀ ਬਦਲੇ ਨਾਮ ਦਾ ਵਪਾਰ ਕੀਤਾ, ਉਹ ਧੰਤਾ ਦੇ ਯੋਗ ਹੈ ਜੀ।
ਮਹੱਲਾ ਤੀਜਾ ਵਿਣ ਮਨ ਮਾਰੇ ਕੋਈ ਨਾ ਸਜੈ ਵੇਖੋ ਕੋ ਲਿਵ ਲਾਏ।
ਅਗਲੇ ਸ਼ਲੋਕ ਵਿੱਚ ਮਹਾਰਾਜ ਗੁਰੂ ਅਮਰਦਾਸ ਜੀ ਕਿਰਪਾ ਕਰਦੇ, ਵਿਣ ਮਨ ਮਾਰੇ ਕੋਈ ਨਾ ਸਜੈ, ਸਜੀ ਹੁੰਦਾ ਕਲਿਆਣ ਹੋਣੀ, ਮੁਕਤ ਹੋਣਾ। ਬਿਨਾਂ ਮਨ ਨੂੰ ਮਾਰੇ ਤੋਂ ਸਾਧ ਸੰਗਤ ਜੀ ਅਜੇ ਤੱਕ ਕਿਸੇ ਦੀ ਕਲਿਆਣ ਨਹੀਂ ਹੋਈ, ਮਨ ਨੂੰ ਮਾਰੇ ਤੋਂ ਬਿਨਾਂ ਅਜੇ ਤੱਕ ਕਿਸੇ ਦੀ ਮੁਕਤੀ ਨਹੀਂ ਹੋਈ। ਵੇਖੋ ਕੋ ਲਿਵ ਲਾਏ, ਕਹਿੰਦੇ ਨੇ ਲਿਵ ਲਾ ਕੇ ਵੇਖੋ ਭਾਈ, ਧਿਆਨ ਲਾ ਕੇ ਵੇਖੋ ਭਾਈ, ਅਸਲ ਵਿੱਚ ਜਿਹਨੇ ਮਨ ਨੂੰ ਮਾਰ ਲਿਆ ਕਲਿਆਣ ਉਸੇ ਦੀ ਹੋਈ ਹੈ, ਬਿਨਾਂ ਮਨ ਨੂੰ ਮਾਰੇ ਤੋਂ। ਜੇ ਮਨ ਜਿਉਂਦਾ ਨਾ ਸਾਧ ਸੰਗਤ ਜੀ, ਅਸਲ ਵਿੱਚ ਮਨ ਆਪਣੀ ਮਰਜ਼ੀ ਕਰਦਾ ਤੇ ਕਹਿੰਦੇ ਨੇ ਫਿਰ ਕਲਿਆਣ ਦੇ ਨੇੜੇ ਨਹੀਂ ਪਹੁੰਚਿਆ ਤੂੰ।
ਭੇਖ ਤਾਰੇ ਤੀਰਥੀ ਭਾਵ ਥਕੇ ਨਾ ਇਹੋ ਮਨ ਮਾਰਿਆ ਜਾਏ।
ਬੜੇ ਬੜੇ ਭੇਖਾਂ ਨੂੰ ਧਾਰਨ ਕਰਕੇ ਕਹਿੰਦੇ ਤੀਰਥਾਂ ਤੇ ਵੀ ਨਾ ਨਹਾ ਕੇ ਵੇਖ ਲਿਆ, ਅਸਲ ਵਿੱਚ ਥੱਕ ਹੀ ਗਏ ਆ, ਗਿਆਨ ਤਾਂ ਮਿਲਿਆ ਨਹੀਂ ਕਿਤਿਓ। ਤੀਰਥ ਨਹਾਉਣ ਜਾਓ, ਤੀਰਥ ਨਾਮ ਹੈ, ਮਹਾਰਾਜ ਨੇ ਆਖਿਆ ਤੀਰਥ ਦਾ ਨਾਮ ਹੈ, ਨਾਮ ਤੇ ਤਿਆਗ ਦਿੱਤਾ। ਭੇਖ ਧਾਰੀ ਤੀਰਥੀ ਭਾਵ ਥੱਕੇ, ਫਿਰ ਫਿਰ ਕੇ ਥੱਕ ਗਏ ਨੇ ਤੀਰਥਾਂ ਤੇ, ਨਾ ਇਹ ਮਨ ਮਾਰਿਆ ਜਾਏ। ਕਹਿੰਦੇ ਮਨ ਹੀ ਨਾ ਮਰਿਆ, ਬਾਕੀ ਤਾਂ ਕੀ ਹੋਣਾ ਸੀ ਇਹ ਤੂੰ ਅੱਗੇ। ਤੀਰਥਾਂ ਤੇ ਨਹਾ ਕੇ ਤੇ ਮਨ ਵੀ ਵਸ ਵਿੱਚ ਨਹੀਂ ਆਇਆ, ਮਨ ਵੀ ਕਾਬੂ ਵਿੱਚ ਨਹੀਂ ਆਇਆ। ਕਹਿੰਦੇ ਨੇ ਸੰਸਾਰ ਛੱਡ ਦਿੱਤਾ, ਜੰਗਲਾਂ ਵਿੱਚ ਚਲੇ ਗਿਆ, ਕੰਦ ਮੂਲ ਖਾ ਕੇ ਗੁਜ਼ਾਰਾ ਕਰਨ ਲੱਗ ਪਿਆ। ਪਰ ਜਦੋਂ ਵਾਪਸ ਆਇਆ, ਭਾਵੇਂ 25 ਸਾਲਾਂ ਬਾਅਦ ਆਇਆ, ਜਿਵੇਂ ਦਾ ਮਨ ਲੈ ਕੇ ਗਿਆ ਸੀ ਵਕਾਰੀ, ਉਸੇ ਤਰ੍ਹਾਂ ਦਾ ਹੀ ਵਕਾਰੀ ਵਾਪਸ ਲੈ ਕੇ ਆ ਗਿਆ। ਮਨ ਵਿੱਚ ਇਹਦਾ ਵਕਾਰ ਵੀ ਨਾ ਮਰੇ। ਤੇ ਫਿਰ ਤੀਰਥਾਂ ਤੇ ਫਿਰ ਕੇ ਕੀ ਖੱਟਿਆ, ਬੜੇ ਭੇਖ ਧਾਰਨ ਕੀਤੇ, ਤੀਰਥਾਂ ਤੇ ਫਿਰ ਕੇ ਥੱਕ ਵੀ ਗਿਆ। ਹਜ਼ੂਰ ਕਹਿੰਦੇ ਨੇ ਵੇਖ ਲਿਆ ਮਨ ਨਹੀਂ ਮਰਿਆ ਹੈ।
ਗੁਰਮੁਖ ਇਹੋ ਮਨ ਜੀਵਤ ਮਰੈ ਸੱਚ ਰਹਿ ਲਿਵਲਾਏ।
ਹਾਂ ਕਹਿੰਦੇ ਗੁਰਮੁਖ ਇਹੋ ਮਨ ਜੀਵਤ ਮਰੈ, ਕਹਿੰਦੇ ਜਿਹੜੇ ਗੁਰਮੁਖ ਹੈ ਸਾਧ ਸੰਗਤ ਜੀ, ਜੀਵਤ ਭਾਵ ਤੋਂ ਆਪਣੇ ਮਨ ਨੂੰ ਮਾਰ ਲੈਂਦੇ ਆ ਜੀਵਨ ਦੇ ਰਹਿੰਦਿਆਂ। ਸੱਚ ਰਹਿ ਲਿਵਲਾਏ ਕਿਵੇਂ, ਫਿਰ ਉਹਨਾਂ ਦੀ ਸੱਚ ਸਰੂਪ ਪਰਮਾਤਮਾ ਵਿੱਚ ਲਿਵ ਸੁਰਤੀ ਜੁੜੀ ਰਹਿੰਦੀ ਹਰ ਵੇਲੇ। ਮਨ ਕਰਕੇ ਸਾਧ ਸੰਗਤ ਜੀ ਅਸਲ ਵਿੱਚ ਉਹਨਾਂ ਨੇ ਆਪਣੇ ਜੀਵਨ ਨੂੰ ਜਿੱਤ ਲਿਆ। ਹੁਣ ਮਨ ਨੂੰ ਆਪਣੀ ਮਰਜ਼ੀ ਨਹੀਂ ਕਰਨ ਦਿੰਦੇ ਜੋ ਗੁਰਮੁਖ ਹਨ।
ਨਾਨਕ ਇਸ ਮਨ ਕੀ ਮਲ ਇਉਂ ਉਤਰੈ ਹਉ ਮੈਂ ਸ਼ਬਦ ਜਲਾਏ।
ਮਹਾਰਾਜ ਕਿਰਪਾ ਕਰਕੇ ਦੱਸੋ ਫਿਰ ਮਨ ਦੀ ਮੈਲ ਉਤਰੇ ਕਿਵੇਂ, ਕਿਵੇਂ ਇਹ ਮਨ ਮਰੇ, ਕਿਵੇਂ ਵਸ ਵਿੱਚ ਆਵੇ। ਹਜ਼ੂਰ ਨੇ ਆਖਿਆ ਨਾਨਕ ਇਸ ਮਨ ਕੀ ਮਲ ਇਉਂ ਉਤਰੈ, ਕਹਿੰਦੇ ਸੁਣੋ ਗੁਰਮੁਖੋ ਏਦਾਂ ਉਤਰਦੀ ਜੇ ਹਉ ਮੈਂ ਸ਼ਬਦ ਜਲਾਏ। ਸ਼ਬਦ ਨਾਲ ਹਉਮੈ ਨੂੰ ਸਾੜ, ਸ਼ਬਦ ਦਾ ਅਭਿਆਸ ਕਰਕੇ ਬ੍ਰਹਮ ਅਗਰੀ ਨਾਲ ਆਪਣੇ ਅੰਦਰੋਂ ਹਉਮੈ ਨੂੰ ਸਾੜ। ਜਿੰਨਾ ਵੱਧ ਸ਼ਬਦ ਦਾ ਅਭਿਆਸ ਕਰੇਗਾ ਉਹਨਾਂ ਤੇਰਾ ਮਨ ਵਸ ਵਿੱਚ ਆਉਂਦਾ ਜਾਵੇਗਾ ਛੇਤੀ, ਕਿਉਂਕਿ ਹਉਮੈ ਸੜਦੀ ਜਾਵੇਗੀ, ਮਨ ਦੀ ਇਕਾਗਰਤਾ ਬਣਦੀ ਜਾਵੇਗੀ ਸ਼ਬਦ ਦਾ ਅਭਿਆਸ ਕਰਨ ਕਰਕੇ। ਗੁਣ ਗਾਵਤ ਤੇਰੀ ਉਤਰ ਸਮੈਲ,
ਪੌੜੀ ਹਰ ਹਰ ਸੰਤ ਮਿਲੋ ਮੇਰੇ ਭਾਈ, ਹਰ ਨਾਮ ਦਿਰੜਾਵ ਇੱਕ ਕਿਨਕਾ।
ਇਹ ਭਰਾਵੋ ਹਰੀ ਦੇ ਸੰਤਾਂ ਨੂੰ ਮਿਲੋ, ਉਹਨਾਂ ਨੂੰ ਬੇਨਤੀ ਕਰੋ ਮਹਾਰਾਜ ਕਿਰਪਾ ਕਰਕੇ ਇੱਕ ਕਿਣਕਾ ਮਾਤਰੀ ਨਾਮ ਸਾਨੂੰ ਵੀ ਦ੍ਰਿੜ ਕਰਵਾ ਦਿਓ ਜੀ।
ਹਰ 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 ਸਿਗਾਰ ਬਣਾਵ ਹਰ ਜਨ, ਹਰ ਕਾਪੜ ਪਹਿਰ ਖਿਮਕਾ।
ਜਿਹੜੇ ਹਰੀ ਦੇ ਜਨ ਨੇ ਨਾ ਗੁਰਮੁਖ ਪਿਆਰੇ, ਉਹ ਸਾਧ ਸੰਗਤ ਜੀ ਅਸਲ ਵਿੱਚ ਪਰਮਾਤਮਾ ਦੇ ਨਾਮ ਨੂੰ ਹੀ ਕੱਪੜਾ ਬਣਾ ਕੇ ਤੇ ਖਿਮਾ ਦਾ ਸਾਧ ਸੰਗਤ ਜੀ ਉਹ ਬਸਤਰ ਪਹਿਨਦੇ ਆ। ਭਾਵ ਖਿਮਾ ਹਿਰਦੇ ਚ ਰੱਖਣੀ, ਸਮਝ ਲਓ ਵੀ ਇਹ ਕੀਮਤੀ ਬਸਤਰ ਪਹਿਨਿਆ ਜਿਹਦੇ ਹਿਰਦੇ ਵਿੱਚ ਖਿਮਾ। ਕਬੀਰ ਸਾਹਿਬ ਨੇ ਆਖਿਆ ਜਹਾਂ ਖਿਮਾ ਤਹ ਆਪ, ਖਿਮਾ ਦਾ ਬਸਤਰ ਪਹਿਨਦੇ ਹਨ ਜੋ ਗੁਰਮੁਖ ਹਨ।
ਐਸਾ ਸਿਗਾਰ ਮੇਰੇ ਪ੍ਰਭ ਭਾਵੈ ਹਰ ਲਾਗੈ ਪਿਆਰਾ ਪ੍ਰੇਮ ਕਾ।
ਕਹਿੰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਏਦਾਂ ਦਾ ਕੀਤਾ ਸ਼ਿੰਗਾਰ ਪਾਉਂਦਾ, ਭਾਵੇ ਖਿਮਾ ਦੇ ਪਹਿਨੇ ਬਸਤਰ ਜਿਹੜੇ ਨਾ ਸ਼ਿੰਗਾਰ ਵਾਸਤੇ ਬੰਦਾ ਬਸਤਰ ਪਹਿਨਦਾ, ਤਰ੍ਹਾਂ ਤਰ੍ਹਾਂ ਦੇ ਕੀਮਤੀ। ਕਹਿੰਦੇ ਮਹਾਰਾਜ ਨੂੰ ਤਾਂ ਇਹੀ ਸ਼ਿੰਗਾਰ ਪਾਉਂਦਾ ਜਿਹੜਾ ਖਿਮਾ ਦਾ ਬਸਤਰ ਪਹਿਨਣਾ, ਹਰ ਲਾਗੇ ਪਿਆਰਾ ਪ੍ਰੇਮਕਾ। ਕਹਿੰਦੇ ਨੇ ਅਸਲ ਵਿੱਚ ਹਿਰਦੇ ਦਾ ਪ੍ਰੇਮ ਹੀ ਪਰਮਾਤਮਾ ਨੂੰ ਪਿਆਰਾ ਲੱਗਦਾ ਜਿੰਨਾ ਕੋਈ ਵੱਧ ਕਰ ਲਵੇ ਜੀ।
ਹਰ ਹਰ ਨਾਮ ਬੋਲੋ ਦਿਨ ਰਾਤੀ ਸਭ ਕਿਲ ਵਿਖ ਕਾਟੈ ਇੱਕ ਪਲਕਾ।
ਕਹਿੰਦੇ ਦਿਨੇ ਰਾਤ ਪਰਮਾਤਮਾ ਦੇ ਨਾਮ ਨੂੰ ਬੋਲਿਆ ਕਰੋ ਰਸਨਾ ਕਰਕੇ, ਕਿਉਂਕਿ ਇੱਕ ਪਲ ਵਿੱਚ ਹੀ ਜਦੋਂ ਇਕਾਗਰਤਾ ਬਣ ਗਈ ਸਾਰੇ ਪਾਪ ਕੱਟ ਦੇਵੇਗਾ ਉਹ ਨਾਮ। ਹਰ ਹਰ ਨਾਮ ਬੋਲੋ ਦਿਨ ਰਾਤੀ, ਇਸੇ ਕਰਕੇ ਦਿਨੇ ਰਾਤ ਹਰੀ ਦੇ ਨਾਮ ਨੂੰ ਬੋਲਣਾ ਚਾਹੀਦਾ। ਸਭ ਕਿਲ ਵਿਖ ਕਾਟੈ ਇੱਕ ਪਲਕਾ, ਕਹਿੰਦੇ ਇੱਕ ਪਲ ਦਾ ਜਪਿਆ ਨਾਮ ਸਾਰੇ ਪਾਪ ਕੱਟ ਦੇਵੇਗਾ। ਜਪਦਿਆਂ ਜਪਦਿਆਂ ਜਦੋਂ ਇਕਾਗਰਤਾ ਬਣ ਗਈ, ਇੱਕ ਪਲ ਕੀ ਇਕਾਗਰਤਾ ਬਣੀ, ਸਾਰੇ ਪਾਪ ਉਤਰ ਜਾਣਗੇ ਜੀ।
ਹਰ ਹਰ ਦਿਆਲ ਹੋਵੇ ਜਿਸ ਉੱਪਰ ਸੋ ਗੁਰਮੁਖ ਹਰ ਜਪ ਜਣਕਾ।
ਜਿਹਨਾਂ ਉੱਤੇ ਪ੍ਰਮਾਤਮਾ ਦਿਆਲੂ ਹੁੰਦਾ ਨਾ ਸਾਧ ਸੰਗਤ ਜੀ, ਉਹਨਾਂ ਨੇ ਅਸਲ ਵਿੱਚ ਆਪਣੇ ਜਨਮ ਨੂੰ ਜਿੱਤ ਲਿਆ ਪ੍ਰਮਾਤਮਾ ਦਾ ਨਾਮ ਜਪ ਕੇ। ਪ੍ਰਮਾਤਮਾ ਦੀ ਮਹਾਰਾਜ ਦੀ ਦਿਆਲਤਾ ਦੀ ਇਹ ਨਿਸ਼ਾਨੀ ਹੈ ਭਈ ਉਹਨੇ ਆਪਣੇ ਜੀਵਨ ਦੀ ਬਾਜੀ ਜਿੱਤੀ ਆ। ਹਰ ਹਰ ਦਿਆਲ ਹੋਵੇ ਜਿਸ ਉੱਪਰ, ਜਿਸ ਉੱਤੇ ਵੀ ਉਹ ਹਰੀ ਦਿਆਲੂ ਹੁੰਦਾ। ਗੁਰਮੁਖ ਹਰ ਜਪ ਜਿਣਕਾ, ਜਿਣਕਾ ਹੁੰਦਾ ਜਿੱਤ ਲੈਣਾ। ਕਹਿੰਦੇ ਉਸ ਗੁਰਮੁਖ ਨੇ ਹਰੀ ਜਪ ਕੇ ਆਪਣੇ ਜੀਵਨ ਨੂੰ ਜਿੱਤ ਲਿਆ, ਆਪਣੇ ਮਨ ਨੂੰ ਜਿੱਤ ਲਿਆ। ਮਨ ਜਿੱਤਿਆ ਗਿਆ ਤੇ ਸੰਸਾਰ ਹੀ ਜਿੱਤਿਆ ਗਿਆ, ਸੰਸਾਰ ਵਿੱਚੋਂ ਜੀਵਨ ਦੀ ਬਾਜੀ ਉਹਨੇ ਜਿੱਤੀ ਆ ਜਿਹਨੇ ਪ੍ਰਮਾਤਮਾ ਦਾ ਨਾਮ ਜਪਿਆ। ਸੋ ਇਹ ਸਤਸੰਗ ਜੀ ਪਾਵਨ ਪੁੱਤਰ ਉਪਦੇਸ਼ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਨਾਮ ਦਾ ਅਭਿਆਸ ਸਾਧ ਸੰਗਤ ਜੀ ਸਾਨੂੰ ਬਖਸ਼ਣ, ਜਿਸ ਕਰਕੇ ਸਾਡਾ ਵੀ ਮਨ ਵਸ ਵਿੱਚ ਆਵੇ, ਮਨ ਜਿੱਤਿਆ ਜਾਵੇ। ਤੇ ਹਜ਼ੂਰ ਕਹਿੰਦੇ ਨੇ ਮਨ ਜਿੱਤੈ ਜਗ ਜੀਤ, ਗੁਰੂ ਦੀ ਕਿਰਪਾ ਵਰਤੇ। ਸਰਦਾਸ ਬੇਨਤੀ ਨਾਲ ਸਮਾਪਤੀ ਹੈ ਜੀ, ਭੁੱਲਾਂ ਚੁੱਕਾਂ ਦੀ ਖਿਮਾ, ਪ੍ਰੇਮ ਨਾਲ ਫਤਿਹ ਦਾ ਜਵਾਬ ਦੇਣਾ। ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਕੀਤੀ ਜਾਵੇਗੀ ਜੀ।
ਹਰ ਹਰ ਨਾਮ ਬੋਲੋ ਦਿਨ ਰਾਤੀ ਸਭ ਕਿਲ ਵਿਖ ਕਾਟੈ ਇੱਕ ਪਲਕਾ। ਹਰ ਹਰ ਦਿਆਲ ਹੋਵੇ ਜਿਸ ਉੱਪਰ ਸੋ ਗੁਰਮੁਖ ਹਰ ਜਪ ਜਿਣਕਾ। ਵਾਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।